हम आपको देंगे लेटेस्ट न्यूज, इनसाइड एंड आउटसाइड अपडेट, मैच एनालिसिस, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ ई आवाज टीवी पर, फेसबुक ई आवाज या फिर eawaz.com।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ 'ਚ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ, ਮੌਰਗੇਜ ਲਈ ਜੇ ਸਭ ਪਾਸੇ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੈਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੌਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 अटलांटिक ड्राइव ते पहुंच सकते हो या फिर इन्हां दी लंडन वाली लोकेशन तो भी सर्विस ले सकते हो। लंडन वाली लोकेशन ते गेला टूर होर नाल संपर्क करो 647-401-8230 ते अटलांटिक ड्राइव वाली लोकेशन ते बूटा सिंह चाल होर नाल गलबात करो 647-206-1817
चरणजीत बराड़ वालों अज्ज दे नगारा प्रोग्राम तुहाडा सारिआं दा निघा स्वागत। दोस्तों वीरवार दा दिन ते तुहाडे नाल 2:57 तक गलबात चलूगी जी। साढ़े शहर दे विच गुरतेज कुहार वाला जी पहुँचे हुए ने जी। तुहानूं पता कि आउंदे ऐतवार नूं आ जिहड़ा ऐतवार आ रहा इत्थे प्रोग्राम होण जा रहा जी। चोटी दे शायर आ जिहड़े उह पहुँच रहे ने। सुर सुखन प्रोग्राम दा नां है। उहदे संबंध दे विच कैनेडा तों अमेरिका तों ਅਤੇ ਇੰਡੀਆ ਤੋਂ ਤੁਹਾਨੂੰ ਦੱਸ ਹੀ ਦਿੱਤਾ ਕਿ ਗੁਰਤੇਜ ਕੁਹਾਰ ਵਾਲਾ ਜੀ ਪਹੁੰਚੇ ਹੋਏ ਨੇ। ਉਹਨਾਂ ਨਾਲ ਵੀ ਕੁਝ ਮਿੰਟ ਗੱਲ ਹੋਊਗੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਹਦੇ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਗੱਲਬਾਤ ਆ ਜਿਹੜੀ ਕਰਾਂਗੇ ਜੀ। ਕਿਉਂਕਿ ਇਹ ਦਿਨ ਨੇ ਜਿਹੜੇ ਇਹਨਾਂ ਨੂੰ ਸ਼ਹਾਦਤ ਦੇ ਦਿਨ ਆ ਜਿਹੜੇ ਕਿਹਾ ਗਿਆ। ਅਤੇ ਛੋਟਿਆਂ ਹੁੰਦਿਆਂ ਤਾਂ ਕੁਛ ਪਤਾ ਹੀ ਨਹੀਂ ਲੱਗਦਾ ਜੀ। ਛੋਟਿਆਂ ਹੁੰਦਿਆਂ ਤਾਂ ਇਹ ਹੁੰਦਾ ਸੀ ਵੀ ਛਬੀਲ ਪਿਆਉਂਦੇ ਹੁੰਦੇ ਸੀ ਠੰਡੇ ਪਾਣੀ ਦੀ ਵਿੱਚ ਨਿੰਬੂ ਪਾ ਦੇਣਾ ਜਾਂ ਵਿੱਚ ਕੁਛ ਹੋਰ ਪਾ ਦੇਣਾ ਅਤੇ ਬਸ ਉਹ ਦਿਮਾਗ ਉੱਥੇ ਹੀ ਸੈੱਟ ਹੋ ਜਾਂਦਾ ਵੀ ਠੰਡਾ ਪਾਣੀ ਛਬੀਲ ਦਾ ਪੀ ਲਿਆ ਅਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾਂਜਲੀ ਦੇ ਦਿੱਤੀ ਅਤੇ ਉਹਨਾਂ ਦਾ ਸ਼ਹੀਦੀ ਦਿਨ ਮਨਾਇਆ ਗਿਆ ਜੀ। ਅਤੇ ਸਾਡੇ ਫਿਰ ਤੁਹਾਨੂੰ ਪਤਾ ਕਿ ਪਿੰਡਾਂ 'ਚ ਗੁਰਦੁਆਰਿਆਂ ਨੇ ਵੀ ਇਹੋ ਜਿਹੀ ਸੀ, ਉਹਨਾਂ ਨੂੰ ਵੀ ਕੁਛ ਪਤਾ ਨਹੀਂ ਸੀ। ਪਰ ਜਦੋਂ ਮਾੜੀ ਮੋਟੀ ਅਕਲ ਆਉਣ ਲੱਗੀ, ਥੋੜ੍ਹਾ ਬਹੁਤ ਪੜ੍ਹੇ ਇੱਧਰ ਉੱਧਰ, ਅਤੇ ਫਿਰ ਪਤਾ ਲੱਗਿਆ ਵੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਗੁਰੂ ਤਾਂ ਚਲੋ ਕਹਿ ਹੀ ਦਿੰਦੇ ਹਾਂ, ਹਾਲਾਂਕਿ ਉਹਨਾਂ 'ਚ ਮਤਲਬ ਇੰਨੇ ਕੁ ਉਹ ਇੰਟੈਲੀਜੈਂਟ ਸੀ, ਮਹਾਨ ਫਿਲੋਸਫਰ ਸੀ, ਸੰਗੀਤਕਾਰ ਸੀ, ਭਵਨ ਨਿਰਮਾਣ ਕਲਾ ਦੇ ਵਿੱਚ ਮਾਹਰ ਸੀ। ਜ਼ਿੰਦਗੀ 'ਚ ਤਕਲੀਫਾਂ ਵੀ ਉਹਨਾਂ ਨੇ ਬਹੁਤ ਝੱਲੀਆਂ। ਉਹਨਾਂ ਦਾ ਆਪਣਾ ਭਰਾ ਜਿਹੜਾ ਪਿਰਥੀ ਸੀ ਉਹਨਾਂ ਨਾਲ ਖੁੰਦਕ ਰੱਖਦਾ ਸੀ। ਹੋਰ ਵੀ ਬਹੁਤ ਕੁਝ ਤੁਸੀਂ ਸੁਣਦੇ ਰਹਿੰਦੇ ਹੋ, ਪਰ ਇਸ ਦੇ ਬਾਵਜੂਦ ਜਿਸ ਸ਼ਰਮੇ ਦੇ ਨਾਲ ਅਤੇ ਜਿਸ ਸਬਰ ਸੰਤੋਖ ਨਾਲ ਉਹਨਾਂ ਨੇ ਥੋੜ੍ਹੇ ਸਮੇਂ 'ਚ ਹੀ ਜ਼ਿੰਦਗੀ ਜਿਹੜੀ ਜਿਉਂ ਕੇ ਇੱਕ ਉਦਾਹਰਣ ਸਥਾਪਿਤ ਕਰਤੀ ਆ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿਹਨੂੰ ਆਦਿ ਗ੍ਰੰਥ ਕਹਿੰਦੇ ਆ, ਉਸ ਸਮੇਂ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਭੱਟਾਂ ਦੀ, ਸੂਫੀ ਸੰਤਾਂ ਦੀ, ਆਪਣੇ ਤੋਂ ਪਹਿਲੇ ਗੁਰੂ ਸਾਹਿਬ ਦੀ ਬਾਣੀ ਇਕੱਠੀ ਕਰਕੇ, ਦੇਖੋ ਇਕੱਠੀ ਕਰਨ ਨੂੰ ਤਾਂ ਇਕੱਠੀ ਕਰਨ ਤਾਂ ਵੱਖਰੀ ਗੱਲ ਆ, ਪਰ ਜਦੋਂ ਤੁਸੀਂ ਇੱਕ ਉਦੇਸ਼ ਮਿਥ ਲੈਂਦੇ ਹੋ, ਇੱਕ ਲਾਈਨ ਆਫ ਐਕਸ਼ਨ ਮਿਥ ਲੈਂਦੇ ਹੋ, ਅਤੇ ਜੇ ਉਸ ਆਸ਼ੇ ਦੇ ਨਾਲ ਉਸ ਲਾਈਨ ਆਫ ਐਕਸ਼ਨ ਜਾਂ ਜਿਹੜੀ ਤੁਸੀਂ ਜਿਹੜਾ ਉਦੇਸ਼ ਮਿੱਥਿਆ ਉਹਦੇ ਨਾਲ ਕੰਪੇਅਰ ਕਰਕੇ ਵੇਖਦੇ ਹੋ ਵੀ ਆਪਾਂ ਉਹ ਚੀਜ਼ ਉਹਦੇ 'ਚ ਫਿੱਟ ਕਰਨੀ ਆ, ਇਹ ਆਪਣੇ ਆਪ ਦੇ ਵਿੱਚ ਬੜਾ ਮਹਾਨ ਅਤੇ ਯੂਨੀਕ ਕਾਰਜ ਆ। ਉਹਨਾਂ ਨੂੰ ਆਪਾਂ ਸ਼ਰਧਾਂਜਲੀ ਦੇ ਰਹੇ ਹਾਂ ਜੀ ਇਹਨਾਂ ਦਿਨਾਂ ਦੇ ਦੌਰਾਨ। ਆਪੋ ਆਪਣੇ ਤਰੀਕੇ ਨੇ ਜੀ, ਕੁਛ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਆ ਜਿਹੜੀ ਉਹ ਖਾ ਕੇ ਸ਼ਰਧਾਂਜਲੀ ਦੇ ਦਿੰਦੇ ਨੇ, ਅਤੇ ਕੁਛ ਸੱਚੀ ਮੁੱਚੀ ਉਹਨਾਂ ਦੀ ਬਾਣੀ ਸੁਣਦੇ ਨੇ, ਕੁਛ ਹਰ ਰੋਜ਼ ਸੁਣਦੇ ਨੇ, ਕੁਛ ਦੂਜੇ ਨੂੰ ਉਦਾਹਰਣਾਂ ਦਿੰਦੇ ਨੇ ਜਿੰਨੀ ਕੁ ਸਾਨੂੰ ਅਕਲ ਆ ਜੀ। ਸ਼ਿਵਿੰਦਰ ਨੂੰ ਅੱਜ ਪਹਿਲਾਂ ਨਾਲ ਲੈ ਲਿਆ ਜੀ ਲਾਈਨ 'ਤੇ ਆਪਾਂ, ਅਤੇ ਆਪਾਂ ਗੁਰੂ ਅਰਜਨ ਦੇਵ ਜੀ ਬਾਰੇ ਗੱਲਾਂ ਕਰਨੀਆਂ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਿਸ਼ੇ ਦੇ ਉੱਤੇ, ਪਰ ਪਹਿਲਾਂ 5-7-10 ਮਿੰਟ ਆਪਾਂ ਸ਼ਿਵਿੰਦਰ ਨਾਲ ਗੱਲ ਕਰਨੀ ਆ ਵੀ ਉਹਨਾਂ ਦੀ ਸ਼ਹਾਦਤ ਦੇ ਕੀ ਕਾਰਨ ਸੀ, ਕਿਉਂਕਿ ਬਹੁਤ ਵਾਰੀ ਇਹਦੇ ਬਾਰੇ ਵੀ ਸਾਨੂੰ ਭੰਬਲ ਭੂਸਾ ਜਿਹੜਾ ਸਾਡੇ 'ਚ ਕ੍ਰੀਏਟ ਕਰ ਦਿੱਤਾ ਜਾਂਦਾ। ਸ਼ਿਵਿੰਦਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਇਹਨਾਂ ਦਿਨਾਂ ਦੇ ਵਿੱਚ ਆਉਂਦਾ, ਤੇ ਤੁਸੀਂ ਹੁਣ ਤੱਕ ਗੁਰੂ ਅਰਜਨ ਦੇਵ ਜੀ ਬਾਰੇ ਕੀ ਸੁਣਿਆ, ਕੀ ਵਿਚਾਰਿਆ, ਕਿੰਨਾ ਕੁ ਪੰਜਾਬੀ ਸਮਾਜ ਦੇ ਵਿੱਚ ਗੁਰੂ ਅਰਜਨ ਦੇਵ ਜੀ ਬਾਰੇ ਲੋਕ ਸੱਚੀ ਮੁੱਚੀ ਜਾਣਦੇ ਨੇ, ਕਿਸ ਕਿਸਮ ਦੀ ਸ਼ਖਸੀਅਤ ਸੀ ਉਹਨਾਂ ਦੀ, ਕੀ ਉਹਨਾਂ ਦੀ ਦੇਣ ਸਾਡੇ ਸਮਾਜ ਨੂੰ, ਕੀ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਵੇਂ ਹੀ ਰੈਲੇਵੈਂਟ ਨੇ, ਕੀ ਸੱਚੀ ਮੁੱਚੀ ਲੋਕ ਉਹਨਾਂ ਦੀਆਂ ਗੱਲਾਂ ਨੂੰ ਸਮਝ ਪਾਏ ਨੇ, ਉਹਨਾਂ ਦਾ ਜਿਹੜਾ ਜੀਵਨ ਸਟਾਈਲ ਸੀ, ਜਿਹੜੀ ਉਹਨਾਂ ਦੀ ਜੀਵਨ ਜਾਚ ਸੀ, ਜਿਹੜਾ ਕੁਝ ਉਹ ਗੁਰੂ ਆਦਿ ਗ੍ਰੰਥ ਦੀ ਸਥਾਪਨਾ ਕਰਕੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਸੀ, ਕੀ ਉਹ ਸੱਚੀ ਮੁੱਚੀ ਸਾਡੇ ਲੋਕ ਸਮਝ ਪਾਏ ਨੇ? ਜੇ ਸਾਡੇ ਲੋਕ ਸਮਝਣਗੇ ਫਿਰ ਹੀ ਅੱਗੇ ਗੱਲ ਤੁਰਦੀ ਹੈ ਨਾ। ਜਿਹੜੇ ਸੱਭਿਆਚਾਰ 'ਚੋਂ ਕੋਈ ਮਹਾਂਪੁਰਸ਼ ਹੁੰਦਾ, ਕੋਈ ਫਿਲੋਸਫਰ ਹੁੰਦਾ, ਜੇ ਬੁਨਿਆਦੀ ਤੌਰ 'ਤੇ ਉਸ ਸੱਭਿਆਚਾਰ ਦੇ ਲੋਕ ਸਮਝਣ, ਤਾਂ ਫਿਰ ਹੀ ਉਹਨਾਂ ਦੀ ਵਿਚਾਰਧਾਰਾ ਫੈਲਦੀ ਹੈ ਨਾ ਅੱਗੇ। ਤੁਸੀਂ ਕੀ ਸਮਝਦੇ ਹੋ?
ਗੁਰੂ ਅਰਜਨ ਦੇਵ ਜੀ, ਚਰਨਜੀਤ ਜੀ, ਸਭ ਨੂੰ ਪਤਾ ਹੀ ਹੈ ਕਿ ਸਿੱਖ 5ਵੇਂ ਗੁਰੂ ਸਨ। ਮੈਨੂੰ ਲੱਗਦਾ ਕਿ ਪੰਜਾਬੀ ਸਮਾਜ ਇੰਨਾ ਕੀ ਜਾਣ ਸਕਿਆ ਗੁਰੂ ਸਾਹਿਬ ਬਾਰੇ ਕਿ ਉਹ ਸਿੱਖਾਂ ਦੇ 5ਵੇਂ ਗੁਰੂ ਸੀਗੇ। ਉਹਨਾਂ ਨੇ ਆਦਿ ਗ੍ਰੰਥ ਨੂੰ ਜਿਹੜਾ ਇਹਦੇ ਸੰਪਾਦਨਾ ਕੀਤੀ, ਤੇ ਉਹਨਾਂ ਦੀ ਜਿਹੜੀ ਹੈਗੀ ਹੈ ਸ਼ਹੀਦੀ, ਉਹਨਾਂ ਨੂੰ ਤੱਤੀ ਦੇਵੀ ਤੇ ਬਿਠਾ ਦਿੱਤਾ ਗਿਆ। ਤੱਤੀ ਦੇਵੀ ਤੇ ਬਹਿ ਕੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਦੇ ਬਾਅਦ ਵਿੱਚ ਗੁਰੂ ਜੀ ਨੇ ਕਿਹਾ ਕਿ ਮੈਂ ਰਾਵੀ ਨਦੀ 'ਚ ਜਾਣਾ। ਉਹਨਾਂ ਨੇ ਰਾਵੀ ਨਦੀ ਦੇ ਵਿੱਚ ਚੁੱਭੀ ਲਾਈ ਤੇ ਲੋਕ ਹੋ ਗਏ। ਉਹਦੇ ਬਾਅਦ ਵਿੱਚ ਪਰ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਉਹਨਾਂ ਦੇ ਕੋਲੋਂ ਪਿਛੜ ਕੇ ਸਨ। ਮੈਨੂੰ ਲੱਗਦਾ ਆਹੀ ਕਹਾਣੀ ਹੈ।
ਜਾਂ ਵੱਧ ਤੋਂ ਵੱਧ ਉਹਨਾਂ ਦਾ ਜਨਮ ਜਿਹੜਾ ਜੀ ਉਹ 15 ਅਪ੍ਰੈਲ 1563 ਨੂੰ ਹੋਇਆ, ਤੇ ਸ਼ਹਾਦਤ ਉਹਨਾਂ ਨੇ 1606 ਦੇ ਵਿੱਚ ਦੇਤੀ, ਛੋਟੀ ਉਮਰ ਸੀਗੀ।
1606 ਦੇ ਵਿੱਚ ਦਿੱਤੀ ਹੈ। ਤੇ ਉਹੀ ਇਹੀ ਗੱਲ ਜਿਹੜੀਆਂ ਕਥਾ ਕਹਾਣੀਆਂ ਫਿਰ ਮਸਾਲੇ ਲਾ ਲਾ ਕੇ ਸਾਡੇ ਜਿਹੜੇ ਭਾਈ ਜੀ ਨੇ ਗੁਰਦੁਆਰਿਆਂ ਦੇ ਢਾਡੀ ਨੇ ਉਹ ਕਰਦੇ ਰਹਿੰਦੇ ਨੇ। ਲੇਕਿਨ ਉਹਨਾਂ ਦੀ ਇੱਕ ਜਿਹੜੀ ਵੱਡੀ ਜਿਹੜੀ ਸ਼ਖਸੀਅਤ ਹੈ ਤੇ ਉਹਨਾਂ ਦਾ ਜਿਹੜਾ ਹੈਗਾ ਇੱਕ ਜਿਹੜਾ ਤੱਦ ਹੈ, ਮੈਨੂੰ ਲੱਗਦਾ ਅਸੀਂ ਸਾਡੇ ਸਮਾਜ ਦੀ ਇੱਕ ਤਰਾਸਦੀ ਹੈ ਕਿ ਜਿਹੜੇ ਸਾਡੇ ਮਹਾਂਪੁਰਸ਼ ਨੇ, ਫਿਲੋਸਫਰ ਨੇ, ਉਹਨਾਂ ਦੀ ਜਿਹੜੀ ਹੈਗੀ ਹੈ ਨਾ, ਉਹਨਾਂ ਨੂੰ ਗਾਉਣਾ ਅਸੀਂ ਖੁਦ ਕਰ ਦਿੱਤਾ। ਕਿਉਂਕਿ ਜਿੱਥੋਂ ਉਹਨਾਂ ਦੀ ਸੋਚ ਸ਼ੁਰੂ ਹੁੰਦੀ ਹੈ ਨਾ, ਸ਼ਾਇਦ ਉੱਥੇ ਸਾਡੀ ਸੋਚ ਪਹਿਲਾਂ ਹੀ ਕਿਤੇ ਜਾ ਕੇ ਖਤਮ ਹੋ ਜਾਂਦੀ ਹੈ। ਅਸੀਂ ਸੋਚ ਹੀ ਨਹੀਂ ਸਕਦੇ, ਤਸਵਰ ਵੀ ਨਹੀਂ ਕਰ ਸਕਦੇ ਕਿ ਅੱਛਾ ਉਹਨਾਂ ਦੀ ਸੋਚ ਇੰਨੀ ਵੀ ਵਿਸ਼ਾਲ ਹੋਏਗੀ, ਉਹ ਇਸ ਤਰ੍ਹਾਂ ਦੇ ਵੀ ਹੋਣਗੇ। ਗੁਰੂ ਅਰਜਨ ਸਾਹਿਬ ਦੇ ਬਾਰੇ ਸ਼ੁਰੂਆਤ ਦੇ ਵਿੱਚ ਤੁਸੀਂ ਬਹੁਤ ਕੁਛ ਦੱਸ ਦਿੱਤਾ ਵੀ ਉਹ ਮਤਲਬ ਉਹਨਾਂ ਕੋਲ ਕਈ ਸਾਰੇ ਮਤਲਬ ਗੁਣਾਂ ਦੀ ਖਾਣ ਸੀਗੇ। ਭਵਨ ਨਿਰਮਾਣ ਦੇ ਵਿੱਚ ਸੰਗੀਤਕਾਰ ਸੀ, ਕਵੀ ਬੜੇ ਕਮਾਲ ਦੇ ਸੀਗੇ, ਸੰਪਾਦਕ ਬੜੇ ਚੋਟੀ ਦੇ ਸੀ। ਉਹਨਾਂ ਦੀ ਉਦਾਹਰਨ ਤਾਂ ਆਦਿ ਗ੍ਰੰਥ ਹੀ ਹੈ ਸਾਡੇ ਕੋਲ ਕਿ ਉਹਨਾਂ ਨੇ ਦੇਖੋ ਜਿਹੜੇ ਸਮੇਂ ਦੇ ਵਿੱਚ ਮਤਲਬ ਆਦਿ ਗ੍ਰੰਥ ਦੀ ਉਹਨਾਂ ਨੇ ਜਿਹੜੀ ਹੈਗੀ ਸੰਪਾਦਨਾ ਕੀਤੀ ਹੈ। ਅੱਜ ਜਿਹੜੇ ਦੌਰ ਦੇ ਵਿੱਚ ਹਿੰਦੁਸਤਾਨ ਗੁਜ਼ਰ ਰਿਹਾ ਉਹਦੇ ਵਿੱਚ ਤਾਂ ਉਹਦੀ ਬਹੁਤ ਵੱਡੀ ਜਿਹੜੀ ਮਹੱਤਤਾ, ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਸੈਕੂਲਰ ਗ੍ਰੰਥ ਹੈ। ਤੁਸੀਂ ਦੇਖੋ ਕਿ ਗੁਰੂ ਸਾਹਿਬ ਨੇ ਉਹਦੇ ਵਿੱਚ ਇਹ ਨਹੀਂ ਦੇਖਿਆ ਕਿ ਇਸ ਭਗਤ ਦੀ ਜਾਂ ਇਸ ਫਿਲੋਸਫਰ ਦਾ ਦੀ ਜਾਤ ਕਿਹੜੀ ਹੈ, ਇਹਦਾ ਇਹਦਾ ਗੋਤ ਕਿਹੜਾ, ਇਹਦਾ ਧਰਮ ਕਿਹੜਾ ਵਾ। ਉਹ ਜਿੱਥੇ ਉਹਨਾਂ ਨੂੰ ਲੱਗਿਆ ਕਿ ਜਿਹੜੀ ਇਹ ਬਾਣੀ ਹੈ ਇਹ ਬਾਣੀ ਸਿੱਖੀ ਦੇ ਨੇੜੇ ਜਾਂ ਫਿਰ ਜਿਹੜਾ ਹੈਗਾ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਮਿਲਦੀ ਹੈ, ਜਾਂ ਫਿਰ ਇੱਕ ਡਿਫਰੈਂਟ ਢੰਗ ਨਾਲ ਗੱਲ ਕੀਤੀ ਹੈ, ਜਿਹੜੇ ਉਹਨਾਂ ਦਾ ਇੱਕ ਉਹਨਾਂ ਦੀ ਇੱਕ ਸੋਚ ਸੀਗੀ ਉਹਦੇ ਨਾਲ ਮਿਲਦੀ ਆ, ਤਾਂ ਉਹਨਾਂ ਨੇ ਉਹਨੂੰ ਸ਼ਾਮਿਲ ਕਰ ਲਿਆ। ਤੇ ਉਹਨੂੰ ਸ਼ਾਮਿਲ ਕਰਨ ਵਿੱਚ ਫਿਰ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਸੰਤ ਕੌਣ ਹੈ, ਕਿੱਥੋਂ ਦਾ। ਉਹਦੇ ਵਿੱਚ ਹੁਣ ਜਿਹੜੇ ਸ਼ਾਮਿਲ ਨੇ ਉਹ ਮਹਾਰਾਸ਼ਟਰ ਤੋਂ ਵੀ ਸ਼ਾਮਿਲ ਨੇ, ਉਹਦੇ ਵਿੱਚ ਸ਼ਾਮਿਲ ਨੇ ਜਿਹੜੇ ਹੈਗੇ ਨੇ ਉਹ ਮਤਲਬ ਕੋਈ ਮੱਧ ਪ੍ਰਦੇਸ਼ ਦਾ ਵੀ ਹੈ, ਕੋਈ ਕਿੱਥੇ ਦਾ ਹੈ। ਉਹਦੀ ਜਿਹੜੀ ਜੇ ਅਸੀਂ ਜਾਤ ਦੀ ਗੱਲ ਕਰੀਏ, ਜਿਹਨੂੰ ਅਸੀਂ ਸਮਾਜ ਦੇ ਵਿੱਚ ਸੋ ਕਾਲਡ ਛੋਟੀ ਜਾਤ ਕਹਿੰਦੇ ਹਾਂ, ਉਹਦੇ ਵਿੱਚੋਂ ਵੀ ਜਿਹੜੇ ਸ਼ਾਮਿਲ ਕੀਤੇ ਹੋਏ ਨੇ ਭਗਤ, ਉਹਦੇ ਵਿੱਚ ਭਾਟਾਂ ਦੀ ਬਾਣੀ ਹੈ, ਉਹਦੇ ਵਿੱਚ ਸੂਫੀ ਸੰਤ ਸਾਡੇ ਪੰਜਾਬੀ ਦੇ ਪਹਿਲੇ ਜਿਹੜੇ ਹੈਗੇ ਆ ਸ਼ਾਇਰ ਹੋਏ ਨੇ ਬਾਬਾ ਫਰੀਦ, ਉਹਨਾਂ ਦੀ ਬਾਣੀ ਸ਼ਾਮਿਲ ਹੈਗੀ ਹੈ। ਸੋ ਇਹ ਮਤਲਬ ਉਹਨਾਂ ਦੀ ਇੱਕ ਸੂਝ ਦਾ ਜਿਹੜਾ ਹੈਗਾ ਵਾ ਨਾ, ਇੱਕ ਪ੍ਰਤੱਖ ਪ੍ਰਮਾਣ ਹੈ। ਇੱਕ ਦੂਜੀ ਗੱਲ ਹੈਗੀ ਹੈ ਜੇ ਉਹਨਾਂ ਦੀ ਪੋਇਟਰੀ ਦੀ ਗੱਲ ਕਰੀਏ, ਪੋਇਟਰੀ ਉਹਨਾਂ ਦੀ ਮਤਲਬ ਹਮੇਸ਼ਾ ਹੀ ਤੁਹਾਨੂੰ ਮਤਲਬ ਇੰਨੀ ਜਿਹੜੀ ਸੂਖਮ ਪੋਇਟਰੀ ਹੈ, ਜਿਵੇਂ ਮੈਂ ਉਹਨਾਂ ਦਾ ਇੱਕ ਸ਼ਬਦ ਤੁਹਾਡੇ ਮੂਹਰੇ ਗੁਣਗੁਣਾਉਣਾ, ਮਤਲਬ ਤੁਸੀਂ ਉੱਥੇ ਹੀ ਪਤਾ ਲੱਗ ਜਾਏਗਾ ਕਿ ਉਹ ਜਿਹੜੀ ਪੋਇਟਰੀ ਹੈ ਉਹਦੀ ਆਪਣੇ ਆਪ ਦੇ ਵਿੱਚ ਕਿੱਡੀ ਵੱਡੀ ਮਹੱਤਤਾ। ਜਦੋਂ ਗੁਰੂ ਸਾਹਿਬ ਦਾ ਇਹ ਸ਼ਬਦ ਹੈ ਕਿ ਬਿਰਖ ਹੇਠ ਸਭ ਜਨਤੇ ਇਕੱਠੇ, ਇੱਕ ਆਖਣ ਤੱਤੇ ਬੋਲਣ ਮਿੱਠੇ, ਹੁਣ ਆਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਮਤਲਬ ਇਹਦੀਆਂ ਲਾਈਨਾਂ ਦੇ ਵਿੱਚ ਹੀ ਕਿੰਨਾ ਕੁਛ ਭਰਿਆ ਪਿਆ। ਅੱਜ ਜਦੋਂ ਹਿੰਦੁਸਤਾਨ ਦੇ ਵਿੱਚ ਇਹ ਹੋ ਰਿਹਾ ਵੀ ਤੋ ਜੇ ਤਾਂ ਹਿੰਦੁਸਤਾਨ 'ਚ ਰਹਿਣਾ ਪਊਗਾ ਤਾਂ ਰਾਮ ਦਾ ਨਾਮ ਲੈਣਾ ਪਊਗਾ, ਜੇ ਹਿੰਦੁਸਤਾਨ 'ਚ ਰਹਿਣਾ ਪਊ ਬੰਦੇ ਮਾਤਰਮ ਕਹਿਣਾ ਪਊ, ਤੇ ਉਹ ਸਾਰਿਆਂ ਦੇ ਮੂੰਹ ਤੇ ਕਰਾਰੀ ਚਪੇੜ ਇਹ ਲਾਈਨਾਂ। ਉਹ ਕਹਿੰਦੇ ਕਿ ਬਿਰਖ ਹੇਠ ਸਭ ਜੰਤ ਇਕੱਠੇ, ਇੱਕ ਬਿਰਖ ਹੈ ਉਹਦੇ ਹੇਠ ਸਾਰੇ ਜਿਹੜੇ ਜੀ ਜੰਤ ਇਕੱਠੇ ਹੋਏ ਨੇ, ਇੱਕ ਆਖਣ ਤੱਤੇ ਇੱਕ ਬੋਲਣ ਮਿੱਠੇ, ਮਤਲਬ ਉਹ 'ਚ ਤੱਤੇ ਕਿਸੇ ਦੀ ਸੁਰ ਕਿਸ ਤਰ੍ਹਾਂ ਦੀ ਹੈ, ਕਿਸੇ ਦੀ ਸੁਰ ਕਿਸ ਤਰ੍ਹਾਂ ਦੀ ਹੈ, ਉਹ ਜਿਹੜੀ ਬਹੁਲਤਾ ਵਾ, ਜਿਹੜੀ ਵਿਭਿੰਨਤਾ ਵਾ, ਉਹ ਜਿਹੜੀ ਬਹੁਲਤਾ ਦੀ ਗੱਲ ਸਾਡਾ ਹਿੰਦੁਸਤਾਨੀ ਸਮਾਜ ਵੀ ਕਾਫੀ ਸਮੇਂ ਤੋਂ ਕਰਦਾ, ਜਦੋਂ ਉਹਦੀ ਬੁਨਿਆਦ ਜਿਹਦੀ ਉਹਦੀ ਬੁਨਿਆਦ ਆ ਹਿੰਦੁਸਤਾਨੀ ਸਮਾਜ ਦੀ, ਉਹ ਬਹੁਲਤਾ ਨੂੰ ਸਪੇਸ ਦੇ ਰਹੇ ਨੇ, ਉਸ ਬਹੁਲਤਾ ਦੀ ਉਹ ਸਿਫਤ ਕਰ ਰਹੇ ਨੇ। ਤੇ ਇਹ ਉਹਨਾਂ ਸਿੱਖਾਂ ਲਈ ਵੀ ਆ ਜਿਹੜੇ ਸਿੱਖੇ ਚਾਹੁੰਦੇ ਨੇ ਕਿ ਅਸੀਂ ਇਹੋ ਜਿਹਾ ਕੋਈ ਸਮਾਜ ਬਣਾਉਣਾ ਜੀ ਜੋ ਅਸੀਂ ਦਿਖੀਏ ਹੋਰ ਕੋਈ ਦਿਖੇ ਨਾ, ਹੈ। ਤੇ ਇਹ ਮਤਲਬ ਉਹਨਾਂ ਲੋਕਾਂ ਲਈ ਵੀ ਜਿਹੜੇ ਅੱਜ ਹਿੰਦੂ ਸਮਾਜ ਬਣਾਉਣਾ ਚਾਹੁੰਦੇ ਨੇ ਵੀ ਉਹਦੇ ਵਿੱਚ ਹੋਰ ਕੋਈ ਭਾਈਚਾਰਾ ਦਿਖੇ ਹੀ ਨਾ, ਉਹਨਾਂ ਲਈ ਇੱਕ ਬਹੁਤ ਵੱਡਾ ਸਬਕ ਹੈ ਇਹ ਲਾਈਨਾਂ। ਅੱਛਾ, ਜੇ ਫਿਰ ਜੇ ਇੱਕ ਸੰਪਾਦਕ ਦੀ ਜ਼ਿੰਮੇਵਾਰੀ ਉੱਤੇ ਗੱਲ ਕਰੀਏ, ਸੰਪਾਦਕ ਨਹੀਂ ਇਹ ਜਿਹੇ ਸੰਪਾਦਕ ਸਾਨੂੰ ਮਿਲ ਜਾਣਗੇ, ਪੱਤਰਕਾਰ ਮਿਲ ਜਾਣਗੇ ਜਿਹੜੇ ਸੱਪ ਤੋਂ ਡਰ ਜਾਂਦੇ ਨੇ, ਜਦੋਂ ਬੰਦੂਕਾਂ ਉਹਨਾਂ ਦੇ ਮਤਲਬ ਗਿੱਠੀ ਚ ਹੁੰਦੀਆਂ ਨੇ ਤਾਂ ਕੰਬਣ ਲੱਗ ਜਾਂਦੇ ਨੇ। ਗੁਰੂ ਸਾਹਿਬ ਨੂੰ ਵੀ ਉਸ ਸਮੇਂ ਦੇ ਜਿਹੜੇ ਹੁਕਮਰਾਨਾਂ ਨੇ ਕਿਹਾ ਸੀ ਕਿ ਭਾਈ ਤੁਹਾਡੇ ਗ੍ਰੰਥ ਦੇ ਵਿੱਚ ਸਾਨੂੰ ਫਲਾਨੀਆਂ ਗੱਲਾਂ ਨੇ ਉਹ ਵਿਰੋਧੀ ਲੱਗਦੀਆਂ ਸਾਡੇ ਧਰਮ ਦੇ, ਸਾਡੇ ਵਿਰੋਧੀ ਲੱਗਦੀਆਂ, ਹਾਲਾਂਕਿ ਉਹ ਕਿਸੇ ਧਰਮ ਦੇ ਵਿਰੋਧੀ ਨਹੀਂ ਸੀਗੀਆਂ, ਉਹ ਪਖੰਡ ਦੇ ਵਿਰੋਧੀ ਸੀਗੀਆਂ। ਕਿਉਂਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹ ਲਾਈਨਾਂ ਚੇਂਜ ਕਰ ਲਓ, ਤੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਸਤਰਾਂ ਬਿਲਕੁਲ ਚੇਂਜ ਨਹੀਂ ਹੋਣਗੀਆਂ, ਮਤਲਬ ਅਸੀਂ ਉਹਦੇ ਬਾਰੇ ਪ੍ਰਤੀਬੱਧ ਆ, ਤੇ ਉਹਦੇ ਵਿੱਚ ਸਾਨੂੰ ਕੋਈ ਵੀ ਚਾਹੇ ਕੀਮਤ ਕਿਉਂ ਨਾ ਚੁਕਾਉਣੀ ਪਵੇ। ਉਹ ਕੀਮਤ ਵੀ ਚੁਕਾਉਣੀ ਪਈ, ਉਹ ਕੀਮਤ ਚੁਕਾਉਣੀ ਪਈ ਉਹਨਾਂ ਨੂੰ ਸ਼ਹੀਦ ਕਰਕੇ, ਲੇਕਿਨ ਉਹਨਾਂ ਨੇ ਫਿਰ ਵੀ ਅੱਜ ਕਿਸੇ ਪੱਤਰਕਾਰ ਲਈ, ਕਿਸੇ ਸੰਪਾਦਕ ਲਈ ਗੁਰੂ ਅਰਜਨ ਸਾਹਿਬ ਸਭ ਤੋਂ ਵੱਡਾ ਜਿਹੜਾ ਹੈਗਾ ਰੋਲ ਮਾਡਲ ਨੇ ਕਿ ਭਾਈ ਇੱਕ ਜਿਹੜਾ ਸੱਚਾ ਸੰਪਾਦਕ ਕਿੱਦਾਂ ਦਾ ਹੋਣਾ ਚਾਹੀਦਾ, ਵੀ ਉਹਦੀ ਚਾਹੇ ਜਾਨ ਚਲੀ ਜਾਵੇ ਲੇਕਿਨ ਉਹ ਜਿਹੜਾ ਸੰਪਾਦਕ ਹੈ ਉਹ ਸੰਪਾਦਕ ਕਦੇ ਵੀ ਜਿਹੜਾ ਹੈਗਾ ਵਾ ਇੱਕ ਲਿਖਾਰੀ ਆ ਜਿਹੜਾ ਉਹ ਕਦੇ ਵੀ ਮਤਲਬ ਆਪਣੇ ਜਿਹੜੇ ਲਿਖੇ ਤੋਂ ਆਪਣੇ ਕਹੇ ਤੋਂ ਪਿੱਛੇ ਨਾ ਹਟੇ। ਇਹ ਮਤਲਬ ਉਹਦੀ ਪਰਸਨੈਲਿਟੀ ਸੀਗੀ, ਸ਼ਾਇਦ ਸਾਡਾ ਸਮਾਜ ਨਾ ਬਣਾ ਕਿ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਖਸੀਅਤਾਂ ਨੇ ਉਹਨੂੰ ਮਤਲਬ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰ ਸਾਬਤ ਹੋਇਆ। ਤੇ ਹਲੀਮੀ ਦੇਖ ਲਓ ਤੁਸੀਂ, ਜਿਵੇਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਉਹਨਾਂ ਦੇ ਜਿਹੜੇ ਭਰਾ ਪ੍ਰਿਥਵੀ ਚੰਦ ਨੇ ਉਹਨਾਂ ਉੱਤੇ ਕਈ ਵਾਰ ਹਮਲੇ ਕੀਤੇ, ਕਈ ਵਾਰ ਉਹਨਾਂ ਨੂੰ ਮਤਲਬ ਸਾਜ਼ਿਸ਼ਾਂ ਰਚੀਆਂ, ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਜਿਹੜਾ ਉਹਨੂੰ ਮਤਲਬ ਅਸੀਂ ਗੁਰੂ ਅਰਜਨ ਸਾਹਿਬ ਨੂੰ ਨਿਮਰਤਾ ਦਾ ਪੁੰਜ ਵੀ ਕਹਿੰਦੇ ਆ, ਸ਼ਾਂਤੀ ਦਾ ਵੀ ਪੁੰਜ ਕਹਿੰਦੇ ਆ, ਉਹ ਤਾਂਹੀਓ ਕਹਿੰਦੇ ਆ ਉਹ ਮਤਲਬ ਇੱਕ ਸ਼ਾਂਤੀ ਸੀ। ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ ਅਸੀਂ ਦੇਖਦੇ ਹਾਂ ਕਿ ਨਿੱਕੀ ਜਿਹੀ ਗੱਲ ਉੱਤੇ ਨਾ ਜਿਵੇਂ ਅਸੀਂ ਨਾ ਤਲਵਾਰਾਂ ਕੱਢਣ ਨੂੰ ਤਿਆਰ ਹੋ ਜਾਂਦੇ ਹਾਂ, ਕਈ ਗੱਲਾਂ ਜਿਹੜੀਆਂ ਇਹੋ ਜਿਹੀਆਂ ਜਿਹੜੀ ਮੁਹੱਬਤ ਨਾਲ ਵੀ ਠੀਕ ਹੋ ਸਕਦੀਆਂ ਨੇ। ਤੇ ਉੱਥੇ ਜਿਹੜਾ ਗੁਰੂ ਸਾਹਿਬ ਜਿਹੜਾ ਹੈਗਾ ਵਾ ਇੱਕ ਇਸ ਸ਼ਾਂਤੀ ਦੇ ਪੁੰਜ ਵਜੋਂ ਵੀ ਸਥਾਪਿਤ ਹੁੰਦੇ ਨੇ। ਮਤਲਬ ਓਵਰਆਲ ਜਿਹੜੀ ਉਹਨਾਂ ਦੀ ਪਰਸਨੈਲਿਟੀ ਹੈ ਉਹ ਇੱਕ ਤਾਂ ਜਿਹੜੀ ਉਹਨਾਂ ਦੀ ਪੋਇਟਰੀ, ਸੈਂਸਿਟਿਵ ਪੋਇਟਰੀ, ਪੋਇਟਰੀ ਛੋਹਣ ਵਾਲੀ, ਜਿਹੜੀ ਕਿ ਸਮੁੱਚਤਾ ਦੀ ਗੱਲ ਕਰਦੀ ਹੈ, ਜਿਹੜੀ ਗੱਲ ਜਿਹੜੀ ਹੈਗੀ ਹੈ ਸਾਂਝੀ ਵਾਰਸਾ ਦੀ ਗੱਲ ਕਰਦੀ ਆ, ਜਿਹੜੀ ਗੱਲ ਸੈਕੂਲਰਿਜ਼ਮ ਦੀ ਕਰਦੀ ਆ, ਇੱਕ ਉਹਨਾਂ ਵੱਲੋਂ ਜਿਹੜਾ ਹੈਗਾ ਸੰਪਾਦਿਤ ਕੀਤਾ ਹੋਇਆ ਆਦਿ ਗ੍ਰੰਥ, ਜਿਹੜਾ ਆਦਿ ਗ੍ਰੰਥ ਜਿਹੜਾ ਹੈਗਾ ਵਾ ਸਾਨੂੰ ਇਸ ਗੱਲ ਇਹ ਸਿਖਾਉਂਦਾ ਕਿ ਜਦੋਂ ਮਤਲਬ ਦੁਨੀਆਂ ਇੰਨੇ ਫਿਰਕਿਆਂ 'ਚ ਵੰਡੀ ਹੋਵੇ ਤਾਂ ਕਿਵੇਂ ਉਹਨਾਂ ਫਿਰਕਿਆਂ ਨੂੰ ਜਿਹੜਾ ਇਕੱਠਾ ਕਰਕੇ ਉਹਨਾਂ ਫਿਰਕਿਆਂ ਦੇ ਵੱਖ 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 ਹਿੱਸਿਆਂ 'ਚ ਜਿਹੜੇ ਖੂਬਸੂਰਤ ਵਿਚਾਰ ਪਏ ਨੇ ਉਹਨਾਂ ਵਿਚਾਰਾਂ ਨੂੰ ਇਕੱਠੇ ਕਰਕੇ ਤੁਸੀਂ ਇੱਕ ਵਿਚਾਰਾਂ ਦਾ ਜਿਹੜਾ ਖੂਬਸੂਰਤ ਗੁਲਦਸਤਾ ਬਣਾ ਸਕਦੇ ਹੋ। ਇਹ ਮਤਲਬ ਸਿੱਖਿਆਵਾਂ ਨੇ ਜਿਹੜੀਆਂ ਗੁਰੂ ਅਰਜਨ ਸਾਹਿਬ ਤੋਂ ਸਿੱਖੀਆਂ ਜਾ ਸਕਦੀਆਂ ਨੇ ਤੇ ਅੱਜ ਦੇ ਸਮੇਂ ਵਿੱਚ ਵੀ ਉਹ ਸਹਾਈ ਨੇ।
ਤੁਸੀਂ ਵੀ ਛੋਟੇ ਹੁੰਦਿਆਂ ਸੁਣਿਆ ਹੋਊਗਾ ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਚੱਲਦੀ ਹੈ, ਕਹਿੰਦੇ ਜੀ ਉਹ ਚੰਦੂ ਪਤਾ ਨਹੀਂ ਰਿਸ਼ਤਾ ਲੈ ਕੇ ਆਇਆ ਸੀਗਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਜਿਹੜੇ ਬਾਅਦ 'ਚ ਛੇਵੇਂ ਗੁਰੂ ਬਣੇ ਸੀ ਗੁਰੂ ਹਰਗੋਬਿੰਦ ਸਾਹਿਬ, ਅਤੇ ਗੁਰੂ ਸਾਹਿਬ ਨੇ ਠੁਕਰਾਤਾ ਸੀ ਰਿਸ਼ਤਾ, ਇਸ ਕਰਕੇ ਚੰਦੂ ਨੇ ਜਹਾਂਗੀਰ ਕੋਲੇ ਸ਼ਿਕਾਇਤ ਲਾਤੀ, ਜਾਂ ਖੁਸਰੋ ਸੀ ਜਿਹੜਾ ਉਹ ਬਗਾਵਤ ਕੀਤੀ ਸੀ ਉਹਨੇ, ਅਤੇ ਉਹ ਇੱਧਰ ਉੱਧਰ ਭੱਜਿਆ ਫਿਰਦਾ ਸੀ, ਅਤੇ ਉਹ ਖੁਸਰੋ ਜਦੋਂ ਗੋਇੰਦਵਾਲ ਪਹੁੰਚਿਆ ਅਤੇ ਉਹਨੇ ਲੰਗਰ ਛਕਿਆ ਆ ਕੇ, ਅਤੇ ਗੁਰੂ ਅਰਜਨ ਦੇਵ ਜੀ ਨੇ ਉਹਦੀ ਸਹਾਇਤਾ ਕੀਤੀ, ਜਾਂ ਪਿਰਥੀ ਨੇ ਸ਼ਿਕਾਇਤਾਂ ਲਾਈਆਂ। ਮਤਲਬ ਇਹੋ ਜਿਹੀਆਂ ਗੱਲਾਂ ਸਾਡੇ ਸਾਨੂੰ ਪੜ੍ਹਾਈਆਂ ਜਾਂਦੀਆਂ ਨੇ, ਹੋ ਸਕਦਾ ਇਹਨਾਂ 'ਚ ਵੀ ਸੱਚ ਹੋਵੇ, ਕਾਫ਼ੀ ਸੱਚ ਹੋ ਸਕਦਾ, ਪਰ ਤੁਸੀਂ ਕੀ ਸਮਝਦੇ ਹੋ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਜਿਹੜਾ ਤੁਸੀਂ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਹ ਚੀਜ਼ਾਂ ਕੱਢ ਲਓ ਜਿਹੜਾ ਕਿ ਉਸ ਵੇਲੇ ਆਦਿ ਗ੍ਰੰਥ ਸੀ, ਇਹਦਾ ਕੋਈ ਵੇਰਵਾ ਮਿਲਦਾ ਕਿਸੇ ਵੇਲੇ?
ਦੇਖੋ ਇਹਦੇ ਵਿੱਚ ਜਿਹੜੀਆਂ ਨਾ ਉਹ ਦੂਜੀਆਂ ਗੱਲਾਂ ਵੀ ਨੇ, ਚੰਦੂ ਵਾਲੀਆਂ ਗੱਲਾਂ ਵੀ ਨੇ, ਜਾਂ ਉਹ ਮਤਲਬ ਕਿਤੇ ਨਾ ਕਿਤੇ ਮਾਈਨਰ ਹੋ ਸਕਦੀਆਂ, ਉਹ ਵੀ ਗੱਲਾਂ ਹੋ ਸਕਦੀਆਂ ਨੇ। ਤੇ ਜਿਹੜਾ ਖਾਸ ਕਰ ਖੁਸਰੋ ਵਾਲੀ ਵੀ ਉਦਾਹਰਣ ਲਓ, ਕਿਉਂਕਿ ਇਤਿਹਾਸ ਵਿੱਚ ਉਹ ਗੱਲ ਤੱਕ ਹੈਗਾ ਕਿ ਗੁਰੂ ਸਾਹਿਬ ਨੇ ਉਹਨੂੰ ਸ਼ਰਨ ਦਿੱਤੀ ਸੀ, ਤੇ ਇਸੇ ਢੰਗ ਦੇ ਨਾਲ ਹੀ ਇਹ ਤਮਾਮ ਗੱਲਾਂ ਤਾਂ ਮਿਲ ਗਈਆਂ। ਕਿਉਂਕਿ ਇੱਕ ਤਾਂ ਜਿਹੜਾ ਜਹਾਂਗੀਰ ਦੇ ਕੰਨ ਜਿਹੜਾ ਪਹਿਲਾਂ ਹੀ ਗੁਰੂ ਸਾਹਿਬ ਦੇ ਵਿਰੋਧੀ ਕੁਛ ਬੰਦੇ ਸੀ, ਜਿਹਦੇ ਵਿੱਚ ਕੁਛ ਇੰਟਲੈਕਚੁਅਲ ਵੀ ਸੀਗੇ, ਜਿਹਨਾਂ ਨੂੰ ਲੱਗਦਾ ਸੀ ਕਿ ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਲ ਨਹੀਂ ਹੋਈ ਹੈਗੀ, ਕਿਉਂ ਨਹੀਂ ਹੋਈ ਹੈਗੀ, ਉਹ ਮਤਲਬ ਜਹਾਂਗੀਰ ਦੇ ਕੰਨ ਭਰਦੇ ਸੀਗੇ। ਪ੍ਰਿਥਵੀ ਵੀ ਘੱਟ ਨਹੀਂ ਸੀ, ਪ੍ਰਿਥਵੀ ਨੇ ਆਪਣੀ ਮੀਣਾ ਸੰਪਦਾ ਚਲਾ ਰੱਖੀ ਸੀਗੀ, ਉੱਥੇ ਉਹ ਵੀ ਮਤਲਬ ਜੇ ਬਾਦਸ਼ਾਹ ਦੇ ਕੰਨਾਂ ਤੱਕ ਜਾਂਦਾ ਸੀ, ਕੰਨ ਭਰਨ ਤੱਕ ਜਾਂਦਾ ਸੀਗਾ। ਮਤਲਬ ਕਈ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ, ਮਤਲਬ ਕਈ ਵਾਰ ਕੋਈ ਘਟਨਾ ਜਿਹੜੀ ਇੱਕੋ ਚੀਜ਼ ਕਰਕੇ ਨਹੀਂ ਹੁੰਦੀ, ਕਈ ਸਾਰੀਆਂ ਚੀਜ਼ਾਂ ਕਰਕੇ ਹੁੰਦੀ ਹੈ ਜੀ। ਹੁਣ ਜਿਵੇਂ ਤੁਸ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਗੁਰੂ ਸਾਹਿਬ ਬਾਰੇ ਲਿਖਦਾ ਕਿ ਇੱਕ ਪਖੰਡੀ ਜਿਹੜਾ ਹੈਗਾ ਫਕੀਰ ਹੈ, ਉਹ ਆ ਕੇ ਮਤਲਬ ਜਿਹੜਾ ਨਾ ਮੁਸਲਮਾਨ ਵਿਰੋਧੀ ਕੁਫਰ ਤੋੜ ਲਿਆ ਵਾ, ਉਹ ਆਪਣੀ ਪਖੰਡ ਦੀ ਦੁਕਾਨ ਚਲਾ ਰਿਹਾ। ਮਤਲਬ ਇਹਦਾ ਮਤਲਬ ਇਹ ਹੈਗਾ ਵੀ ਇੱਥੋਂ ਹੀ ਪਤਾ ਲੱਗਦਾ ਕਿ ਜਦੋਂ ਜਹਾਂਗੀਰ ਤੁਸ ਕੇ ਜਹਾਂਗੀਰੀ 'ਚ ਗੱਲਾਂ ਲਿਖਦਾ ਉਦੋਂ ਤੱਕ ਜਹਾਂਗੀਰ ਦੀ ਜਿਹੜੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਗਈ ਸੀ ਗੁਰੂ ਸਾਹਿਬ ਬਾਰੇ ਜਾਂ ਬਣਾ ਦਿੱਤੀ ਗਈ ਸੀਗੀ, ਇਹਦੇ ਵਿੱਚ ਹੁਣ ਆਇਆ ਵੀ ਉਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਆ। ਜਦੋਂ ਉਹ ਕਹਿ ਰਿਹਾ ਕਿ ਇਸਲਾਮ ਦੇ ਵਿਰੋਧੀ ਉਹ ਕਰ ਰਿਹਾ, ਤਾਂ ਇੱਕ ਤਾਂ ਤੱਕ ਜਿਹੜਾ ਸਪਸ਼ਟ ਤੌਰ ਉੱਤੇ ਕਿਹਾ ਕਿ ਉਹਨਾਂ ਨੂੰ ਜਿਹੜਾ ਸ਼ਹੀਦ ਕਰਨ ਦੇ ਲਈ ਜਿਹੜਾ ਇੱਕ ਉਹਨਾਂ ਨੇ ਉਹ ਕਿਹਾ ਸੀਗਾ ਕਿ ਕੰਨ ਭਰੇ ਹੋਣਗੇ ਵੀ ਇਸਲਾਮ ਵਿਰੋਧੀ ਕਰ ਰਿਹਾ, ਜਿਹਦੇ ਬਾਅਦ ਵਿੱਚ ਜਹਾਂਗੀਰ ਨੇ ਸੁਨੇਹਾ ਵੀ ਭੇਜਿਆ ਸੀਗਾ ਵੀ ਤੁਸੀਂ ਆਪਣੇ ਗਿਆਨ ਚੋਂ ਇਹ ਗੱਲਾਂ ਕੱਢ ਲਓ, ਇਹ ਇਸਲਾਮ ਦੇ ਵਿਰੋਧੀ ਜਾਂਦੀਆਂ ਹੈਗੀਆਂ ਨੇ। ਤੇ ਬਾਕੀ ਜਿਹੜੀ ਚੀਜ਼ਾਂ ਮਾਈਨਰ ਹੁੰਦੀਆਂ ਨੇ ਚਰਨਜੀਤ, ਕਿਉਂਕਿ ਕਈ ਵਾਰ ਕਈ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਕਾਰਨ ਬਣਦੀਆਂ ਨੇ, ਲੇਕਿਨ ਮੋਟਾ ਕਾਰਨ ਕੀ ਹੈ ਤੇ ਉਹ ਵੀ ਸਿੱਖਣ ਵਾਲਾ। ਤੁਸੀਂ ਦੇਖੋ ਜੇ ਚੰਦੂ ਵਾਲੀ ਕਹਾਣੀ ਨੂੰ ਵੀ ਸਹੀ ਮੰਨੀਏ, ਤਾਂ ਚੰਦੂ ਨੇ ਕਿਹਾ ਸੀਗਾ ਕਿ ਰਿਸ਼ਤਾ ਆਪਣੇ ਮੁੰਡੇ ਦਾ ਮੇਰੇ ਘਰੇ ਕਰਦੇ, ਤਾਂ ਉੱਥੇ ਗੁਰੂ ਸਾਹਿਬ ਨੇ ਸੰਗਤ ਦੇ ਕੋਲੋਂ ਕਿਹਾ ਵੀ ਹਾਂ ਬਈ ਤੁਹਾਡਾ ਕੀ ਵਿਚਾਰ ਆ ਵੀ ਮਤਲਬ ਚੁਬਾਰੇ ਨੂੰ ਇੱਟ ਲੱਗ ਜੇ ਕਿ ਨਹੀਂ ਲੱਗ ਜੇ। ਉੱਥੇ ਉਹਨਾਂ ਨੇ ਜਦੋਂ ਠੁਕਰਾਇਆ ਤਾਂ ਉਹ ਵੀ ਸੰਗਤ ਨੂੰ ਪ੍ਰਮੁੱਖ ਮੰਨਿਆ ਗਿਆ। ਅੱਜ ਕੱਲ੍ਹ ਜਿਹੜੇ ਲੀਡਰ ਆਪਣੇ ਆਪ ਨੂੰ ਪੰਥਕ ਲੀਡਰ ਮੰਨਦੇ ਨੇ, ਉਹਨਾਂ ਨੇ ਉਹ ਸੰਗਤ ਤਾਂ ਉਹਨਾਂ ਦੇ ਵਿੱਚੋਂ ਮਨਫੀ ਹੋਈ ਹੋਈ ਹੈ, ਜੀਰੋ ਹੋਈ ਹੋਈ ਹੈਗੀ ਹੈ। ਤੇ ਦੂਜੇ ਮਸਲਾ ਫਿਰ ਆ ਗਿਆ, ਤੁਸੀਂ ਦੇਖੋ ਕਿ ਸ਼ਿਕੋਹ ਦੀ ਮਦਦ ਕਰਨ ਵਾਲਾ, ਉਹਦੇ ਵਿੱਚ ਵੀ ਤੁਸੀਂ ਦੇਖੋ ਕਿ ਵੀ ਪਤਾ ਵੀ ਜਿਹੜਾ ਹੁਕਮਰਾਨ ਆ ਜਿਹੜਾ ਬਾਦਸ਼ਾਹ ਉਹ ਇਹਦੇ ਇਸ ਬੰਦੇ ਦੇ ਵਿਰੋਧੀ ਹੈ, ਲੇਕਿਨ ਫਿਰ ਵੀ ਆਪਣੇ ਜਿਹੜਾ ਸ਼ਰਨ ਵਿੱਚ ਆਏ ਬੰਦੇ ਨੂੰ ਜਿਹੜਾ ਮਾਣ ਦੇਣਾ, ਇੱਜ਼ਤ ਦੇਣੀ, ਇਹ ਵੀ ਸਿੱਖਣ ਵਾਲੀ ਚੀਜ਼ ਹੈਗੀ ਆ। ਜਦੋਂ ਉਹਦੇ ਨਤੀਜਿਆਂ ਦਾ ਵੀ ਪਤਾ ਫਿਰ ਵੀ ਤੁਸੀਂ ਉਹ ਸਟੈਪ ਚੁੱਕਦੇ ਹੈਗੇ ਹੋ, ਆਪਣੇ ਆਪ ਦੇ ਵਿੱਚ ਹੀ ਵੱਡੀ ਗੱਲ ਹੈਗੀ ਹੈ। ਤੇ ਫਿਰ ਜਿਹੜੀ ਸੰਪਾਦਕ ਵਾਲੀ ਗੱਲ ਮੈਂ ਕਰ ਹੀ ਚੁੱਕਾ, ਇਹਦੇ ਇਹਨਾਂ ਚੀਜ਼ਾਂ ਤੋਂ ਵੀ ਇਹ ਸਿੱਖਿਆ ਮਿਲਦੀ ਹੈ ਜੇ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਹ ਵੀ ਕਾਰਨ ਬਣੀਆਂ ਨੇ ਕਿ ਇੱਕ ਜਿਹੜੇ ਮਹਾਂਪੁਰਸ਼ ਨੇ, ਇੱਕ ਜਿਹੜੇ ਵਿਅਕਤੀਤਵ ਜਿਹੜਾ ਇਹੋ ਜਿਹਾ ਸੀਗਾ ਜਿਹਨੇ ਮਤਲਬ ਆਪਣੀਆਂ ਕਦਰਾਂ ਕੀਮਤਾਂ, ਇਨਸਾਨੀ ਕਦਰਾਂ ਕੀਮਤਾਂ ਦੇ ਉੱਤੇ ਪਹਿਰਾ ਦਿੰਦੇ, ਜਿਹੜਾ ਆਪਣੀ ਜਿਹੜੀ ਹੈਗੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ।
ਦੋਸਤੋ ਸਾਡੀ ਗੱਲਬਾਤ ਇਸ ਤਰ੍ਹਾਂ ਚੱਲਦੀ ਰਹਿਣੀ ਆ, ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਗੱਲਬਾਤ ਚੱਲ ਰਹੀ, ਜਿਹਨਾਂ ਦਾ ਸ਼ਹੀਦੀ ਦਿਵਸ ਆਪਾਂ ਇਹਨਾਂ ਦਿਨਾਂ ਦੇ ਵਿੱਚ ਮਨਾਉਂਦੇ ਹੁੰਦੇ ਆ ਜੀ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਆ ਜੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਟਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ, $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ, ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-5842-44 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟਰਾਈ ਸਟਾਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਲੋਇਰ ਮੈਡਮ ਨੀਤੂ ਵਿਰਕ ਸਪੋਂਸਰ ਕਰਦੇ ਨੇ ਜੀ। ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਨੇ ਇਹ। ਪਰਿਵਾਰਕ ਝਗੜਾ ਤੁਹਾਡਾ ਕੋਈ ਹੈਗਾ, ਫੋਰ ਐਗਜ਼ਾਮਪਲ ਪ੍ਰੋਪਰਟੀ ਇਸ਼ੂਜ਼ ਹੁੰਦੇ ਨੇ, ਬੱਚਿਆਂ ਦੀ ਕਸਟਡੀ ਦਾ ਕਈ ਵਾਰੀ ਚੱਕਰ ਪੈ ਜਾਂਦਾ, ਕਈ ਵਾਰੀ ਸਪਾਊਸਲ ਸਪੋਰਟ ਦਾ ਚੱਕਰ ਹੁੰਦਾ ਜੀ, ਜਿੰਨੀ ਦੇਰ ਬਣੀ ਰਹੇ ਪਰਿਵਾਰ ਦੇ ਵਿੱਚ, ਜਦੋਂ ਫਿਰ ਝਗੜਾ ਹੋ ਜਾਂਦਾ ਤੁਹਾਨੂੰ ਪਤਾ ਵੀ ਫਿਰ ਬਹੁਤ ਕੁਛ ਹੁੰਦਾ ਜੀ। ਵਧੀਆ ਗੱਲ ਆ ਜੀ, ਮਾਹਰ ਵਕੀਲ ਆ ਜਿਹੜਾ ਉਹ ਉਹਦੇ ਨਾਲ ਤਾਲਮੇਲ ਕਰਕੇ ਆਪਣੇ ਝਗੜੇ ਆ ਜਿਹੜੇ ਉਹ ਕੋਰਟ ਜਾਣ ਤੋਂ ਪਹਿਲਾਂ ਹੀ ਜਾਂ ਫਿਰ ਕੋਰਟ 'ਚ ਜਾ ਕੇ ਨਜਿੱਠ ਲੈ ਜਾਣ। 905-799 ਮੈਡਮ ਨੀਤੂ ਵਿਰਕ ਦਾ ਨੰਬਰ ਆ ਜੀ, ਅਤੇ ਤੁਹਾਡੀ ਗੱਲ ਬੜੀ ਤਸੱਲੀ ਦੇ ਨਾਲ ਸੁਣਦੇ ਨੇ ਜੀ ਇਹ, ਅਤੇ ਫਿਰ ਉਸ ਤਰੀਕੇ ਦੇ ਨਾਲ ਹੀ ਫਿਰ ਜੱਜ ਕੋਲ ਤੁਹਾਡਾ ਪੱਖ ਆ ਜਿਹੜਾ ਪੇਸ਼ ਕਰਦੇ ਨੇ। 905-799-5900 ਇਸ ਦੇਸ਼ ਦੇ ਵਿੱਚ ਕਾਨੂੰਨ ਆ ਜਿਹੜਾ ਉਹਦੀ ਅਹਿਮ ਭੂਮਿਕਾ ਹੋਣੀ ਤਾਂ ਹਰ ਕਿਤੇ ਚਾਹੀਦੀ ਆ ਜੀ, ਪਰ ਸਾਡੇ ਜਿਹੜੇ ਦੇਸ਼ 'ਚੋਂ ਅਸੀਂ ਆਏ ਹਾਂ ਸਾਡੇ ਡਾਂਗ ਦੀ ਭੂਮਿਕਾ ਜ਼ਿਆਦਾ, ਪਰਿਵਾਰਕ ਝਗੜਿਆਂ 'ਚ ਵੀ ਦੇਖਿਆ ਜਾਂਦਾ ਜਿਹੜੀ ਧਿਰ ਤਕੜੀ ਆ ਉਹ ਆਪਣੀ ਪਕਾ ਜਾਂਦੀ। ਵੈਸੇ ਤਾਂ ਸੱਚਾਈ ਇਹ ਹੈ ਜੀ, ਇੱਥੇ ਵੀ ਜਿਹੜੀ ਧਿਰ ਤਕੜੀ ਹੋਵੇ ਅਤੇ ਪੈਸੇ ਵਾਲੀ ਹੋਵੇ ਪਰਿਵਾਰ ਦੇ ਵਿੱਚ ਵੀ, ਅਤੇ ਉਹ ਧਿਰ ਆ ਜਿਹੜੀ ਉਹ ਕਿਉਂਕਿ ਉਹ ਮਹਿੰਗੇ ਵਕੀਲ ਕਰ ਲੈਂਦੇ ਨੇ ਅਤੇ ਵਕੀਲ ਵੀ ਉਹਨਾਂ ਦੇ ਤੇਜ਼ ਤਰਾਰ ਹੁੰਦੇ, ਇਸ ਕਰਕੇ ਉਹ ਕਿਉਂਕਿ ਜੱਜ ਸਾਹਿਬ ਨੇ ਤਾਂ ਸਾਹਮਣੇ ਕੇਸ ਰੱਖੇ ਦੇ ਮੁਤਾਬਕ ਫੈਸਲਾ ਕਰਨਾ ਜੀ। ਚਲੋ ਉਹ ਤਾਂ ਕਾਨੂੰਨ ਦੀ ਗੱਲ ਹੈ ਜੀ, ਪਰ ਮੈਡਮ ਨੀਤੂ ਵਿਰਕ ਆ ਜਿਹੜੇ ਇਹ ਮਾਹਰ ਨੇ ਜੀ ਫੈਮਿਲੀ ਲਿਟੀਗੇਸ਼ਨ ਦੇ ਵਿੱਚ, ਅਤੇ ਆਪਣੇ ਕਲਾਇੰਟ ਦੇ ਇੰਟਰਸਟ ਪ੍ਰੋਟੈਕਟ ਕਰਨ ਦੇ ਵਿੱਚ ਵੀ ਇਹਨਾਂ ਦਾ ਨਾਂ ਜਿਹੜਾ ਉਹ ਜਾਣਿਆ ਜਾਂਦਾ ਜੀ। ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। 905-799-5900 ਔਰਾ ਕਿਚਨ ਵਾਲੇ ਵੀ ਸਾਡੇ ਪ੍ਰੋਗਰਾਮ ਦੇ ਸਪੋਂਸਰ ਨੇ, ਇਹਨਾਂ ਦਾ ਨੰਬਰ 905-673-2872 ਆ। 905-673-2872 ਰੈਨੋਵੇਸ਼ਨ ਕਰਾ ਰਹੇ ਹੋ, ਲੱਗਦੇ ਹੱਥ ਤੁਸੀਂ ਨਵੀਂ ਕਿਚਨ ਵੀ ਬਣਾ ਲਓ ਜੀ। ਕਿਚਨ ਇੱਕ ਤਾਂ ਵੈਸੇ ਹੀ ਸੋਹਣੀ ਲੱਗਦੀ ਹੈ ਜੀ, ਨਵੀਂ ਕਿਚਨ ਬਣਾਈ, ਅਤੇ ਇੱਕ ਕਿਚਨ 'ਤੇ ਲਾਏ ਹੋਏ ਪੈਸੇ ਵਿਅਰਥ ਨਹੀਂ ਜਾਂਦੇ ਜੀ, ਆਪਣਾ ਮੁੱਲ ਵੀ ਕੱਢਦੇ ਨੇ ਅਤੇ ਘਰ ਵੀ ਮਹਿੰਗੀ ਪ੍ਰਾਈਸ 'ਤੇ ਵਿਕਦਾ ਜੇ ਕਿਤੇ ਵੇਚਣਾ ਪੈ ਜੇ। ਤੁਸੀਂ ਬਿਲਡਰ 'ਤੇ ਜਾ ਕੇ ਦੇਖੋ ਜੀ, ਜੇ ਕਿਤੇ ਬੁਕਿੰਗ ਕਰਾਈ ਹੋਈ ਆ ਤੁਸੀਂ ਘਰ ਦੀ, ਅਤੇ ਜਦੋਂ ਡੈਕੋਰ ਸੈਂਟਰ ਤੁਹਾਨੂੰ ਬੁਲਾਉਂਦੇ ਵੀ ਕਿਹੋ ਜਿਹੀਆਂ ਟਾਈਲਾਂ ਲਾਉਣੀਆਂ, ਕਿਹੋ ਜਿਹੇ ਗ੍ਰੈਨਿਟ ਕਾਊਂਟਰ ਟੋਪਸ ਕੈਬਨਿਟਸ ਕਿਹੋ ਜਿਹੀਆਂ ਲਾਉਣੀਆਂ, ਬਹੁਤ ਮਹਿੰਗੀ ਤੁਹਾਨੂੰ ਕੋਟ ਦਿੰਦੇ ਨੇ ਜੀ, ਤਿੱਗਣੀ ਚੌਗਣੀ ਪ੍ਰਾਈਸ 'ਤੇ ਅਪਗ੍ਰੇਡਸ ਦਿੰਦੇ ਨੇ। ਤੁਸੀਂ ਬੇਸਿਕ ਕਿਚਨ ਲੈ ਲਓ ਬਿਲਡਰ ਤੋਂ ਜੀ, ਜਦੋਂ ਕਲੋਜ਼ਿੰਗ ਹੋ ਜੇ ਔਰਾ ਕਿਚਨ ਵਾਲੇ ਨੂੰ ਕਹਿ ਦਿਓ ਥੋੜ੍ਹੇ ਦਿਨਾਂ 'ਚ ਹੀ ਇਹ ਤੁਹਾਡੇ ਨਵੀਂ ਕਿਚਨ ਲਾ ਜਾਣਗੇ। ਫਿਰ ਤੁਸੀਂ ਦੇਖਿਓ ਵੀ ਬਿਲਡਰ ਨੇ ਕਿਹੜੀ ਕੋਟੇਸ਼ਨ ਦਿੱਤੀ ਸੀ, ਕਿਵੇਂ 3-4 ਗੁਣਾ ਪੈਸੇ ਵੱਧ ਲਾਉਂਦੇ ਸੀ, ਅਤੇ ਸੋਹਣੀ ਜੀ ਕਿਚਨ ਔਰਾ ਕਿਚਨ ਵਾਲਿਆਂ ਨੇ ਕਿੰਨੇ ਰੇਟ 'ਚ ਬਣਾਤੀ ਹੈ। ਇਹਨਾਂ ਦੇ ਸ਼ੋਰੂਮ ਜਾ ਕੇ ਆਓ ਜੀ, 1770 ਆਲ ਸਟੈਪ ਡਰਾਈਵ 'ਤੇ, ਡਿਕਸੀ ਡੈਡੀ ਏਰੀਏ ਦੇ ਵਿੱਚ। ਨੰਬਰ 905-673-2872 ਆ। ਨਾਂ ਯਾਦ ਰੱਖਣਾ ਜਦੋਂ ਕਿਤੇ ਵੀ ਨਵੀਂ ਕਿਚਨ ਬਣਾਉਣੀ ਆ, ਕਸਟਮ ਬਿਲਡ ਕਿਚਨ ਬਣਾਉਣੀ ਆ, ਘਰ ਰੈਨੋਵੇਟ ਕਰਾ ਰਹੇ ਹੋ, ਘਰ ਭਾਵੇਂ ਤੁਹਾਡਾ ਪੁਰਾਣਾ ਜਾਂ ਨਵਾਂ, ਕਿਚਨ ਦੀ ਜਦੋਂ ਗੱਲ ਚੱਲੇ ਤਾਂ ਔਰਾ ਕਿਚਨ ਦਾ ਨਾਂ ਯਾਦ ਰੱਖਣਾ। 905-673-2872। ਦੋਸਤੋ, ਜਿਵੇਂ ਪ੍ਰੋਗਰਾਮ ਦੇ ਮੈਂ ਸ਼ੁਰੂ 'ਚ ਤੁਹਾਨੂੰ ਦੱਸਿਆ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਪ੍ਰੋਗਰਾਮ ਐਤਵਾਰ ਨੂੰ ਹੋਣ ਜਾ ਰਿਹਾ ਜੀ, ਚੋਟੀ ਦੇ ਸ਼ਾਇਰ ਆ ਜਿਹੜੇ ਉਹ ਪਹੁੰਚ ਰਹੇ ਨੇ ਕੈਨੇਡਾ ਤੋਂ, ਅਮੈਰੀਕਾ ਤੋਂ, ਪੰਜਾਬ ਤੋਂ ਵੀ ਗੁਰਤੇਜ ਗਹਾਰ ਵਾਲਾ ਜੀ ਪਹੁੰਚੇ ਹੋਏ ਨੇ। ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਮੇਰੇ ਨਾਲ ਸਾਡੇ ਦੋਸਤ ਪ੍ਰਤੀਕ ਜੀ ਹਾਜ਼ਰ ਨੇ, ਜਿਹੜੇ ਇਸ ਪ੍ਰੋਗਰਾਮ ਸੰਬੰਧੀ ਤੁਹਾਨੂੰ ਜਾਣਕਾਰੀ ਦੇਣਗੇ। ਪ੍ਰਦੀਪ ਜੀ, ਪ੍ਰਤੀਕ ਜੀ ਨੇਗਾ ਸਵਾਗਤ ਤੁਹਾਡਾ
ਜੀ। ਚਰਨਜੀਤ ਜੀ, ਸਤਿ ਸ੍ਰੀ ਅਕਾਲ ਸਾਰੇ ਤੁਹਾਡੇ ਸਰੋਤਿਆਂ ਨੂੰ।
ਪਿੱਛੇ
ਲੱਗ ਕੇ ਅਸੀਂ ਵੀ ਕਰ ਹੀ ਦਈਏ ਹੁਣ ਥੋੜਾ ਜਿਹਾ, ਉਹਦੇ ਨਾਲ ਫਿਰ ਸਾਡਾ ਜੁੜ ਗਿਆ ਵੀ ਇਹਨੂੰ ਇੰਟਰਨੈਸ਼ਨਲੀ ਬਣਾ ਲਈਏ।
ਬਿਲਕੁਲ,
ਅਸੀਂ ਇੰਡੀਆ ਪਾਕਿਸਤਾਨ ਤੋਂ ਉਹਨਾਂ ਨੂੰ ਟਰਾਈ ਕੀਤੀ, ਇਟ ਵਾਸ ਸ਼ਾਇਰੀ ਆ, ਤੇ ਗੁਰਤੇਜ ਹੋਰਾਂ ਦਾ ਨਾਲ ਉਹਨਾਂ ਦਾ ਸੰਵਾਦ ਹੋਊਗਾ, ਤੇ ਬਾਕੀ ਸ਼ਾਇਰ ਵੈਨਕੂਵਰ ਤੋਂ ਆ ਰਹੇ ਨੇ, ਸ਼ਿਕਾਗੋ ਤੋਂ ਆਪਣੇ ਲਾਲੀ ਜੀ ਹੋਰੇ ਆ ਰਹੇ ਨੇ, ਲਾਲੀ ਬਟਾਲਾ ਜੀ, ਰਾਜਵੰਤ ਰਾਜ,
ਕ੍ਰਿਸ਼ਨ ਭਨੋਟ,
ਕ੍ਰਿਸ਼ਨ ਭਨੋਟ ਜੀ, ਦੇਵਿੰਦਰ ਗੌਤਮ, ਤੇ ਏਮੀ ਕੈਲਗਰੀ ਤੋਂ ਨਵ ਰੰਧਾਵਾ ਹੈਗੇ ਆ, ਯੰਗ ਪੋਇਟ ਹੈ।
ਹਾਂਜੀ,
ਸੋ ਇਸ ਤਰ੍ਹਾਂ ਰਲਾ ਮਿਲਾ ਕੇ ਇਹ 3-3.5 ਘੰਟੇ ਦਾ ਪ੍ਰੋਗਰਾਮ ਹੋਊਗਾ। 9 ਜੂਨ ਨੂੰ ਹੈਗਾ ਮਾਜਾ ਅਪ੍ਰੈਂਟਿਸ ਥੀਏਟਰ ਹੈ, ਇੱਥੇ ਆਪਣੇ ਮਿਸਾਗਾ ਦੇ ਵਿੱਚ, 2,100 ਦੀ ਹੈਗੀ ਆ।
ਹਾਂਜੀ,
ਤੇ ਆਲਮੋਸਟ ਟਿਕਟਾਂ ਸਾਰੀਆਂ ਗਈਆਂ, ਸਾਨੂੰ ਸਪੋਂਸਰ ਦਾ ਜਿੰਨਾ ਤੁਸੀਂ ਵੀ ਇੱਕੋ ਬਹੁਤ ਕਾਫੀ ਸਾਨੂੰ ਸਹਿਯੋਗ ਮੀਡੀਆ ਦਾ ਵੀ ਮਿਲਿਆ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਡੇ ਕੋਲੇ ਲਿਮਿਟਿਡ ਬਹੁਤ ਥੋੜੀਆਂ ਟਿਕਟਾਂ ਰਹਿ ਗਈਆਂ ਉਹ ਉਹ ਜਿਸਨੇ ਵੀ ਲੈਣੀਆਂ ਉਹ ਅੱਜ ਹੀ ਮਤਲਬ ਉਹਦਾ ਬੰਦੋਬਸਤ ਕਰ ਲੈਣ ਅਸੀਂ ਨੰਬਰ ਤੁਹਾਨੂੰ ਦੇ ਦਿਆਂਗੇ ਉਹਦੇ ਤੇ ਕਾਲ ਕਰਕੇ ਜਾਂ ਟੈਕਸਟ ਕਰਕੇ ਉਹ ਰਾਖੀਆਂ ਕਰ ਲਓ ਕਿਉਂਕਿ ਦਿਸ ਇਜ਼ ਅ ਵਨ ਆਫ ਅ ਕਾਇੰਡ ਪ੍ਰੋਗਰਾਮ ਇੰਨੇ ਅੱਛੇ ਅੱਛੇ ਸ਼ਾਇਰਾਂ ਨੂੰ ਸੁਣਨ ਦਾ ਮੌਕਾ ਬਹੁਤ
ਬਿਲਕੁਲ ਜੀ ਇਹ ਐਤਵਾਰ ਨੂੰ ਹੈਗਾ ਜੀ 3 ਤੋਂ ਲੈ ਕੇ 6 ਵਜੇ ਤੱਕ
ਹਾਂਜੀ 3 ਤੋਂ 6 ਜੀ ਪਰ ਉਹਦੇ ਵਿੱਚ ਹੋਰ ਚਰਨਜੀਤ ਜੀ ਇੱਕ ਹੈ ਵੀ ਅਸੀਂ ਐਡ ਕੀਤਾ ਥੋੜਾ ਆਰਟ ਦਾ ਕਿਉਂਕਿ ਸਾਹਿਤ ਤੇ ਆਰਟ ਦੋ ਚੀਜ਼ਾਂ ਇੱਕ ਦੂਜੇ ਨਾਲ ਰਲਦੀਆਂ ਮਿਲਦੀਆਂ
ਹਾਂਜੀ
ਅਸੀਂ ਐਗਜ਼ੀਬਿਸ਼ਨ ਲਾ ਰਹੇ ਹਾਂ ਇੱਥੇ ਸਾਡੇ ਬਹੁਤ ਕਲਾਕਾਰ ਜਿਹੜੇ ਪੇਂਟਰ ਹੈਗੇ ਆ ਆਪਣੇ ਲੋਕਲ
ਹਾਂਜੀ
ਇੱਕ ਤਾਂ ਕੁਲਵੰਤ ਜੀ ਹੈਗੇ ਆ ਕੁਲਵੰਤ ਆਰਟਿਸਟ ਇੱਕ ਹਰਪਾਲ ਭਾਟੀਆ ਜੀ ਉਹਨਾਂ ਦੀਆਂ ਅਸੀਂ ਪੇਂਟਿੰਗ ਦੀ ਪ੍ਰਦਰਸ਼ਨੀ ਲਾਉਣੀ ਆ ਉਹਦੇ ਹਾਲ ਦੇ ਬਾਹਰਲੇ ਪਾਸੇ ਲੋਬੀ ਚ ਤਾਂ ਉਹ 2 ਵਜੇ ਉਹ ਹੋ ਜਾਣਾ ਸ਼ੁਰੂ ਜੇ ਤੁਸੀਂ ਜੋ ਸਾਡੇ ਆਉਣ ਵਾਲੇ 2 ਵਜੇ ਆਉਣਗੇ ਤਾਂ ਉਹ ਪਹਿਲਾਂ ਉਹਨੂੰ ਪ੍ਰਦਰਸ਼ਨੀ ਨੂੰ ਦੇਖ ਸਕਦੇ ਆ ਔਰ ਦੈਨ ਦੇ ਕੈਨ ਐਂਟਰ 3 o'clock ਇਨ ਦਾ ਹਾਲ
ਕਿਉਂਕਿ
ਅਸੀਂ ਲੇਟ ਨੀ ਕਰਨਾ ਅਸੀਂ 3 ਤੋਂ 3:15 ਹੋ ਸਕਦਾ ਪਰ ਬਹੁਤੇ ਡਿਲੇ ਨਹੀਂ ਕਰਨੀ ਕਿਉਂਕਿ ਪ੍ਰੋਗਰਾਮ ਅਸੀਂ ਟਾਈਮ ਤੇ ਸ਼ੁਰੂ ਕਰਨਾ ਚਾਹੁੰਦੇ ਹਾਂ
ਬਿਲਕੁਲ ਜੀ ਨੰਬਰ ਦਾ ਮੇਰੇ ਕੋਲ ਮੈਂ ਵੀ ਦੇ ਦਿੰਦਾ ਜੀ ਜੇ ਤੁਹਾਡਾ ਤੁਸੀਂ ਚਾਹੋ ਤਾਂ ਭੁਪਿੰਦਰ ਦੁੱਲੇ ਜੀ ਨਾਲ ਤਾਲਮੇਲ ਕਰ ਲਓ 416-587-13 ਵੀ ਪ੍ਰਤੀਕ ਜੀ ਲਾਈਨ ਤੇ ਨੇ ਸਾਡੇ ਨਾਲ ਪ੍ਰਤੀਕ ਜੀ ਆਪਣਾ ਨੰਬਰ ਵੀ ਦੱਸ ਦਿਓ ਤੁਸੀਂ
ਹਾਂ ਮੇਰਾ ਨੰਬਰ ਹੈਗਾ 6472844515 ਤੇ ਸਾਨੂੰ ਦੱਸ ਦਿਓ ਵੀ ਕਿੰਨੇ ਤੁਸੀਂ ਕਿੰਨੀਆਂ ਟਿਕਟਾਂ ਲੈਣੀਆਂ ਜਾਂ ਕਿਵੇਂ ਆ ਫਿਰ ਕਿਉਂਕਿ ਉਹ ਇਟਸ ਟੂ ਲੇਟ ਨਾਓ ਵੀ ਹੈਵ ਵੈਰੀ ਫਿਊ ਟਿਕਟਸ ਲੈਫਟ
ਬਿਲਕੁਲ ਜੀ ਤੇ ਭਾਈ ਸਾਹਿਬ ਤੁਹਾਡੇ ਨਾਲ ਹੀ ਨੇ ਜੀ ਗੁਰਤੇਜ ਜੀ
ਹਾਂਜੀ ਜੀ ਵੀ ਮੇਰੇ ਨਾਲ ਨੇ
2 ਮਿੰਟ ਉਹਨਾਂ ਨਾਲ ਗੱਲ ਕਰਾ ਦਿਓ ਪਲੀਜ਼
ਠੀਕ ਹੈਲੋ
ਗੁਰਤੇਜ ਜੀ ਸਤਿ ਸ਼੍ਰੀ ਅਕਾਲ ਨਿੱਘਾ ਸਵਾਗਤ ਬੜੀ ਖੁਸ਼ੀ ਹੁੰਦੀ ਹੈ ਜੀ ਤੁਹਾਡੇ ਵਰਗੇ ਸੱਜਣਾਂ ਨਾਲ ਗੱਲ ਕਰਕੇ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਤੇ ਹੁਣ ਤਾਂ ਤੁਸੀਂ ਸਾਹਮਣੇ ਸੁਣਾਓਗੇ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਵਾਗਤ ਤੁਹਾਡਾ ਨਿੱਘਾ ਸਵਾਗਤ ਵੈਲਕਮ ਟੂ ਕੈਨੇਡਾ ਤੇ ਅਸੀਂ ਜੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਗੱਲਬਾਤ ਕਰ ਰਹੇ ਸੀ ਗੁਰੂ ਅਰਜਨ ਦੇਵ ਜੀ ਵੀ ਉਹਦੇ 'ਚ ਸਾਨੂੰ ਪੜ੍ਹਾਇਆ ਤਾਂ ਬਹੁਤ ਕੁਝ ਗਿਆ ਕਿ ਜੀ ਚੰਦੂ ਨਾਲ ਦੁਸ਼ਮਣੀ ਉਹਨਾਂ ਦਾ ਭਰਾ ਪਿਰਥੀ ਇਹੋ ਜਿਹਾ ਸੀ ਪਰ ਇੱਕ ਕਾਰਨ ਇਹ ਸੀ ਵੀ ਆਦਿ ਗ੍ਰੰਥ ਦੀ ਸਥਾਪਨਾ ਤੇ ਜਿਹੜੀ ਸਿੱਖ ਫਿਲਾਸਫੀ ਸੀ ਇੱਕ ਜਿਹੜੀ ਲਾਈਨ ਆਫ ਐਕਸ਼ਨ ਸੀ ਜਿਹੜੀ ਜਿਹੜਾ ਥੋਟ ਪ੍ਰੋਸੈਸ ਸੀ ਜਿਹੜਾ ਉਹਦੇ ਅਨੁਕੂਲ ਲਿਖਤਾਂ ਆਉਂਦੀਆਂ ਸੀ ਜਿਹੜੀਆਂ ਗੁਰੂ ਸਾਹਿਬ ਨੇ ਉਹ ਗ੍ਰੰਥ ਸਾਹਿਬ ਦੇ ਵਿੱਚ ਲਈਆਂ ਤੇ ਇਹਦੇ ਤੇ ਕਈਆਂ ਲੋਕਾਂ ਨੂੰ ਇਤਰਾਜ਼ ਸੀ ਮਤਲਬ ਸਾਹਿਤ ਦੀ ਆਪਣੇ ਆਪ ਦੇ ਵਿੱਚ ਮਹਾਨਤਾ ਤਾਂ ਬਹੁਤ ਆ ਪਰ ਪਤਾ ਨਹੀਂ ਕਿਤੇ ਕਿਤੇ ਲੱਗਦਾ ਵੀ ਸਾਡੇ ਲੋਕ ਨੇ ਜਿਹੜੇ ਉਹ ਬਸ ਇੰਨਾ ਕੀ ਜਾਣਦੇ ਨੇ ਵੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਵੀ ਠੰਡੀ ਛਬੀਰ ਲਾਲੀ ਜੀ ਪਾਣੀ ਪੀ ਲਿਆ ਤੇ ਬਸ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਜਿਹੜਾ ਉਹਨਾਂ ਦਾ ਆਹ ਐਸਪੈਕਟ ਹੈ ਐਜ਼ ਸਾਹਿਤਕਾਰ ਵੈਸੇ ਉਹ ਸੰਗੀਤਕਾਰ ਵੀ ਸੀ ਭਵਨ ਨਿਰਮਾਣ ਕਲਾ ਦੇ ਮਾਹਰ ਵੀ ਸੀ ਸਰੋਤੇ ਨਾਲ ਗੱਲਬਾਤ ਕਰ ਰਹੇ ਸੀ ਤੁਸੀਂ ਇਸ ਵਿਸ਼ੇ ਤੇ ਜਾਂ ਓਵਰਆਲ ਸਾਹਿਤ ਦੇ ਵਿਸ਼ੇ ਤੇ ਕਿ ਸਾਹਿਤ ਦਾ ਸਾਡੇ ਸਮਾਜ ਦੇ ਵਿੱਚ ਕੀ ਰੋਲ ਆ ਇਹਦੇ ਬਾਰੇ ਕੁਝ 1-2 ਮਿੰਟ ਗੱਲ ਕਰੋਗੇ ਜੀ ਪਲੀਜ਼
ਜੀ ਜੀ ਬਿਲਕੁਲ ਆਪਾਂ ਸੰਜੀਤ ਜੀ ਗੱਲ ਕਰਦੇ ਆ ਦਸ ਦਿਨ ਇੱਕ ਸਮੇਂ ਅਨੁਸਾਰ ਤੁਸੀਂ ਗੁਰੂ ਸਾਹਿਬ ਦੀ ਗੱਲ ਕੀਤੀ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਯੋਗਦਾਨ ਹੈ ਗੁਰੂ ਅਰਜਨ ਸਾਹਿਬ ਦਾ ਤੇ ਰਾਦਰ ਉਸ ਤੋਂ ਪਹਿਲੇ ਗੁਰੂ ਸਾਹਿਬਾਨ ਇੱਕ ਉਹ ਲੜੀ ਦੇ ਵਿੱਚ ਸਾਰਾ ਕੰਮ ਚੱਲ ਰਿਹਾ ਸੀਗਾ ਲਿਖਤਾਂ ਨੂੰ ਲੈਣ ਦਾ ਸਾਂਭਣ ਦਾ ਸਭ ਤੋਂ ਵੱਡਾ ਜਿਹੜਾ ਕੰਮ ਹੈ ਉਹਨਾਂ ਨੇ ਇਹ ਕੀਤਾ ਕਿ ਪੂਰੀ ਦੀ ਪੂਰੀ ਇੱਕ ਭਾਰਤੀ ਪਰੰਪਰਾ ਜਿਹੜੀ ਸਾਡੇ ਦਰਸ਼ਨ ਦੀ ਸਾਡੀ ਫਿਲਾਸਫੀ ਦੀ ਤੇ ਉਹਦੇ ਵਿੱਚ ਜਿਹੜਾ ਸਾਰੀ ਰਾਗਾਤਮਿਕਤਾ ਸੀ ਸਾਰੀ ਸਾਹਿਤਕਾਰੀ ਸੀ ਜਿਹਨੂੰ ਰੱਬੀ ਰਚਨਾ ਬਾਣੀ ਦੇ ਨਾਮ ਨਾਲ ਸਹੀ ਜਾਣਦੇ ਹਾਂ ਉਹ ਸਾਰਾ ਉਹਨਾਂ ਨੇ ਸਮੇਂ ਤੋਂ ਇਕੱਠਾ ਕਰਦੇ ਆ ਰਹੇ ਸੀ ਫਿਰ ਗੁਰੂ ਅਰਜਨ ਸਾਹਿਬ ਨੇ ਇਹਨੂੰ ਭਾਈ ਗੁਰਦਾਸ ਹੋਰਾਂ ਦੀ ਮਦਦ ਨਾਲ ਇਹ ਸਾਰਾ ਕੁਛ ਇਕੱਠਾ ਕਰਕੇ ਸਾਡੇ ਸਾਰੇ ਜਗਤ ਨੂੰ ਦਿੱਤਾ ਇਹ ਨਾ ਸਿਰਫ ਇੱਕ ਸਿੱਖ ਜਗਤ ਦੀ ਵਿਰਾਸਤ ਹੀ ਸਮਝੀ ਜਾਣੀ ਚਾਹੀਦੀ ਹੈ ਬਲਕਿ ਸਮੁੱਚੇ ਭਾਰਤੀ ਪ੍ਰਸੰਗ ਦੇ ਵਿੱਚ ਹੀ ਇਹਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਔਰ ਇਹ ਗ੍ਰੰਥ ਇਸ ਕਰਕੇ ਵੀ ਮਹਾਨ ਬਣ ਜਾਂਦਾ ਕਿਉਂਕਿ ਇਹਨੇ ਸਿੱਖ ਧਰਮ ਤੋਂ ਇਲਾਵਾ ਜਿਹੜੇ ਬਾਕੀ ਵੱਡੇ ਸੋਚ ਵਾਲੇ ਥਿੰਕਰ ਸੀ ਉਸ ਸਮੇਂ ਦੇ ਭਾਰਤੀ ਪਰੰਪਰਾ ਵਿੱਚ ਜਿਹਨਾਂ ਵਿੱਚ ਕਬੀਰ ਫਰੀਦ ਹੋਰ ਸਾਰੀਆਂ ਪਰੰਪਰਾਵਾਂ ਤੋਂ ਆਉਣ ਵਾਲੇ ਬੰਦੇ ਸੀ ਉਹਨਾਂ ਵਿੱਚ ਸੂਫੀ ਵੀ ਸੀ ਉਹਨਾਂ ਵਿੱਚ ਭਗਤ ਵੀ ਸੀ ਉਹਨਾਂ ਵਿੱਚ ਭੱਟ ਵੀ ਸੀ ਉਹ ਸਾਰਾ ਕੁਛ ਇਹਦੇ ਵਿੱਚ ਲਿਆਂਦਾ ਔਰ ਖਾਸ ਤੌਰ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਰੀ ਰਚਨਾ ਦਾ ਸੰਪਾਦਨ ਹੈ ਉਹਦੇ ਵਿੱਚ ਬਹੁਤ ਵੱਡਾ ਗੁਰੂ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਮਹੱਤਵ ਹੈ ਕਿ ਉਹ ਸਾਰੀ ਬਾਣੀ ਨੂੰ ਉਹਨਾਂ ਨੇ ਰਾਗਾਂ ਦੇ ਅਨੁਸਾਰ ਵਿਉਂਤਿਆ ਇੱਕ ਤਰੀਕੇ ਨਾਲ ਰਾਗਾਂ ਦੀ ਜਾਗ ਲਾ ਗਏ ਸਾਡੀ ਸਾਰੇ ਦੇ ਸਾਰੇ ਭਾਈਚਾਰੇ ਨੂੰ। ਪਰ ਇਹ ਵੱਖਰੀ ਗੱਲ ਹੈ ਕਿ ਅਸੀਂ ਉਹਨਾਂ ਤੋਂ ਬਹੁਤ ਓਨੀ ਸੇਧ ਨਹੀਂ ਲੈ ਪਾਉਂਦੇ ਜਿੰਨੀ ਉਹ ਸਾਰਾ ਕੁਛ ਉਹਦੇ ਵਿੱਚ ਸਾਨੂੰ ਦਰਸਾਇਆ ਗਿਆ ਗ੍ਰੰਥ ਵਿੱਚੋਂ, ਜਿਸ ਕਿਸਮ ਦੀ ਉਦੇਸ਼ਾ ਗ੍ਰੰਥ ਆਪਾਂ ਨੂੰ ਦਿੰਦੇ ਨੇ। ਸੋ ਇਸ ਤਰ੍ਹਾਂ ਇਹ ਸਾਰੀ ਮਹਾਨ ਪਰੰਪਰਾ ਤੋਂ ਬਾਅਦ ਫਿਰ ਜਿਹੜਾ ਸਾਹਿਤ ਆ ਉਹ ਹਮੇਸ਼ਾ ਹੀ ਇੱਕ ਤਰ੍ਹਾਂ ਲੋਕ ਮੁਖੀ ਮੁਹਾਵਰੇ ਵਾਲਾ ਹੁੰਦਾ, ਉਹ ਕਲਿਆਣਕਾਰੀ ਹੁੰਦਾ, ਸਮਾਜ ਨੂੰ ਉਹ ਇੱਕ ਨਰੋਈਆਂ ਚੀਜ਼ਾਂ ਦੱਸਦਾ, ਚਾਹੇ ਉਹ ਧਾਰਮਿਕ ਅਕੀਦਿਆਂ ਦੇ ਰੂਪ ਚ ਹੋਣ, ਚਾਹੇ ਕੋਈ ਸੱਭਿਆਚਾਰਕ ਹੋਣ, ਈਵਨ ਰਾਜਨੀਤਿਕ ਤੌਰ ਤੇ ਹੋਰ ਬਹੁਤ ਤਰ੍ਹਾਂ ਜਾਗਰੂਕ ਕਰਦਾ, ਔਰ ਤੁਹਾਨੂੰ ਸਮਾਜ ਦੀ ਬਿਹਤਰੀ ਵਾਸਤੇ ਉਹਦੇ ਚ ਯੋਗਦਾਨ ਪਾਉਣ ਲਈ
ਜਿਹੜਾ ਵੱਡਾ ਹਿੱਸਾ ਉਹ ਪਹਿਲਾਂ ਦੇ ਸਾਹਿਤ ਚੋਂ ਇਗਨੋਰੈਂਟਲੀ ਕਹਿ ਲਈਏ, ਸਬਕੌਂਸ਼ੀਅਸ ਕਹਿ ਲਈਏ, ਮਾਂ ਪਿਓ ਤੋਂ, ਗੁਰੂ ਸਾਹਿਬਾਨ ਕਹਿ ਲਈਏ, ਜਿਹੜੇ ਚਲੋ ਪੰਜਾਬ ਚ ਗੁਰੂ ਸਾਹਿਬ ਕਹਿ ਲੈਂਦੇ ਆ, ਅਲੱਗ ਅਲੱਗ ਜਿਹੜੇ ਦੇਸ਼ ਨੇ, ਅਲੱਗ ਅਲੱਗ ਸੱਭਿਆਚਾਰ ਨੇ, ਉਹਨਾਂ ਦੇ ਆਪਣੇ ਰੋਲ ਮਾਡਲ ਨੇ, ਉੱਥੋਂ ਆਇਆ। ਪਰ ਇਹ ਬੰਦੇ ਦੀ ਮੈਂ ਆ ਜਾਂਦੀ, ਉਹ ਐਕਸੈਪਟ ਨਹੀਂ ਕਰਦਾ ਵੀ ਮੈਂ ਪੁਰਾਣੇ ਚੋਂ ਇਵੋਲਵ ਹੋਇਆ ਤੇ ਮੇਰੇ ਚ ਸਾਹਿਤ ਨੇ ਮੈਨੂੰ ਬਹੁਤ ਕੁਝ ਦਿੱਤਾ। ਇਹ ਮੈਨੂੰ ਹੀ ਲੱਗਦਾ ਕਿ ਸੱਚਾਈ ਹੈ ਜੀ?
ਨਹੀਂ, ਬਿਲਕੁਲ ਸੱਚਾਈ ਹੈ। ਤੁਸੀਂ ਆਪ ਬੜੇ ਸੁਲਝੇ ਆਦਮੀ ਹੋ, ਸਾਰੀ ਚੀਜ਼ਾਂ ਨਾਲ ਜੁੜੇ ਹੋਏ ਹੋ, ਇਹ ਸਾਰਾ ਕੁਛ ਉਹਦੇ ਵਿੱਚੋਂ ਹੀ ਅਸਲ ਵਿੱਚ ਬੰਦਾ ਇੱਕ ਆਪਣੀ ਪਰੰਪਰਾ ਦੇ ਵਿੱਚੋਂ ਪੈਦਾ ਹੋ ਕੇ ਆਪਣਾ ਜਿਹੜਾ ਹੋਣ ਵਾਲਾ ਰੂਪ ਲੈਂਦਾ, ਜਿਸ ਵੀ ਸਮੇਂ 'ਚ ਅਸੀਂ ਗੱਲ ਕਰ ਰਹੇ ਹੁੰਦੇ ਹਾਂ, ਤਾਂ ਇਹ ਬਹੁਤ ਵਿਰਲੇ ਬੰਦੇ ਹੁੰਦੇ ਆ ਜਿਹੜੀ ਕੋਈ ਉਹਦੇ ਵਿੱਚ ਇੱਕ ਨਵਾਂ ਕਿਸਮ ਦੀ ਕੋਈ ਚੀਜ਼ ਸ਼ਾਮਿਲ ਕਰ ਸਕਦੇ ਆ, ਫਿਲਾਸਫੀ ਦੇ ਤੌਰ ਤੇ, ਕੋਈ ਵਿਹਾਰ ਦੇ ਤੌਰ ਤੇ, ਵਿਚਾਰ ਦੇ ਤੌਰ ਤੇ। ਅਦਰਵਾਈਜ਼ ਤਾਂ ਇਹ ਜਿਸ ਕਿਸਮ ਦੇ ਵੀ ਅਸੀਂ ਬੰਦੇ ਬਣਦੇ ਹਾਂ, ਉਹ ਸਾਰੀ ਸਾਡੀ ਸੱਭਿਆਚਾਰਕ ਔਰ ਧਾਰਮਿਕ ਔਰ ਸਾਹਿਤਿਕ ਇੱਕ ਵਿਰਾਸਤ ਹੁੰਦੀ ਹੈ, ਕਿਉਂਕਿ ਬੰਦਾ ਜਿਹੜਾ ਉਹ ਸੋਚ ਦੇ ਲਿਹਾਜ਼ ਨਾਲ ਹੀ ਹੈ, ਬੰਦੇ ਦਾ ਵਿਹਾਰ ਹੈ ਜਿਹੜਾ ਉਹ ਸੋਚ ਦੇ ਅਨੁਸਾਰ ਹੀ ਉਹਦਾ ਅਨੁਸਾਰ ਹੀ ਹੁੰਦਾ। ਤੇ ਇਉਂ ਜਿਸ ਕਿਸਮ ਦੇ ਵੀ ਅਸੀਂ ਬੰਦੇ ਹੁੰਦੇ ਹਾਂ, ਜਿਸ ਕਿਸਮ ਦਾ ਸਾਡਾ ਸਮਾਜ ਹੁੰਦਾ, ਉਹ ਸਾਡੇ ਉਹ ਸਾਰੀ ਪਰੰਪਰਾ ਦੇ ਕਾਰਨ ਹੀ ਹੁੰਦਾ। ਉਹ ਜਿਸ ਕਿਸਮ ਦੀ ਤੁਹਾਡੇ ਸਾਡੇ ਸਮਾਜ ਦੀ ਪਰੰਪਰਾ ਹੈ, ਤੁਹਾਡੇ ਸਾਹਿਤ ਦੀ ਪਰੰਪਰਾ, ਜਿਸ ਕਿਸਮ ਦੇ ਤੁਹਾਡੇ ਦਰਸ਼ਨ ਦੀ ਪਰੰਪਰਾ, ਤੁਹਾਡਾ ਸਮਾਜ ਵੀ ਲਗਭਗ ਉਸੇ ਤਰ੍ਹਾਂ ਦਾ ਬਣ ਜਾਂਦਾ। ਜੇ ਤੁਸੀਂ ਹਿੰਸਾ ਦੇ ਪ੍ਰਵਚਨ ਵਾਲੀਆਂ ਚੀਜ਼ਾਂ ਨਾਲ ਜੁੜੇ ਹੋ, ਤੁਹਾਡਾ ਸਮਾਜ ਹਿੰਸਕ ਹੋ ਜਾਂਦਾ। ਜੇ ਅਸੀਂ ਸਹਿਜਤਾ ਵਾਲੀਆਂ ਚੀਜ਼ਾਂ ਨਾਲ ਜ਼ਿਆਦਾ ਆਪਣੇ ਆਪ ਨੂੰ ਸੰਬੰਧਿਤ ਕਰਦੇ ਹਾਂ, ਤੁਹਾਡਾ ਸਮਾਜ ਸਹਿਜ ਹੋ ਜਾਂਦਾ, ਅੱਛੇ ਸਮਾਜ, ਮਨੁੱਖੀ, ਜਿਹਦੇ ਚ ਸਹੀ ਮਾਨੇ ਚ ਜਿਹਨੂੰ ਅਸੀਂ ਮਨੁੱਖੀ ਸਮਾਜ ਕਹਿ ਸਕਦੇ ਹਾਂ ਜਾਂ ਚੰਗੇ ਮਨੁੱਖਾਂ ਦਾ ਸਮਾਜ ਕਹਿ ਸਕਦੇ ਹੋ, ਬਣਦੀਆਂ ਚੀਜ਼ਾਂ।
ਬਿਲਕੁਲ ਗੁਰਤੇਜ ਜੀ, ਤੁਹਾਡੀਆਂ ਜਿਹੜੀਆਂ ਕਿਰਤਾਂ ਨੇ ਉਹ ਅਸੀਂ ਪੜ੍ਹਦੇ ਰਹਿੰਦੇ ਹਾਂ ਜੀ। ਹੁਣ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ, ਫੇਸਬੁੱਕ ਦਾ ਜ਼ਮਾਨਾ ਹੈਗਾ
ਜੀ।
ਇੱਕ ਜਿਵੇਂ ਬਿਜੜਾ ਹੁੰਦਾ, ਆਲੇ ਦੁਆਲੇ ਡੱਕੇ ਪਏ ਆ, ਉਹ ਬੰਦਾ ਸੋਚ ਨਹੀਂ ਸਕਦਾ ਵੀ ਇਹਨਾਂ ਦਾ ਆਲਣਾ ਵੀ ਬਣ ਜੂਗਾ। ਮਤਲਬ ਉਹਦੇ ਕੋਲੇ ਇੱਕ ਕੁਦਰਤੀ ਤੌਰ ਤੇ ਉਹਦੇ ਕੋਲੇ ਇੱਕ ਉਹ ਕਲਾ ਪਈ ਆ। ਇਵੇਂ ਸ਼ਬਦ ਤਾਂ ਸਾਰਿਆਂ ਦੇ ਸਾਹਮਣੇ ਪਏ ਹੁੰਦੇ ਆ, ਪੰਜਾਬੀ ਸਾਰਿਆਂ ਨੇ ਪੜ੍ਹੀ ਆ, ਪਰ ਤੁਹਾਡੇ ਕੋਲੇ ਜਿਹੜੀ ਉਹ ਦਿੱਖ ਸੂਈ ਹੁੰਦੀ ਆ ਵੀ ਉਹਦੇ ਰਾਹੀਂ ਤੁਸੀਂ ਸਿਉਂ ਕੇ ਸਾਰੇ ਸ਼ਬਦਾਂ ਨੂੰ ਇਸ ਤਰ੍ਹਾਂ ਚੁਣ ਦਿੰਦੇ ਹੋ, ਇਸ ਤਰ੍ਹਾਂ ਤੁਸੀਂ ਉਹ ਬੰਨ ਲੈਂਦੇ ਹੋ ਧਾਗੇ ਦੇ ਵਿੱਚ, ਕਵਿਤਾ ਦੇ ਸ਼ਾਇਰੀ ਦੇ ਰੂਪ ਸਾਡੇ ਸਾਹਮਣੇ ਪੇਸ਼ ਕਰ ਦਿੰਦੇ ਹੋ, ਇਹ ਕਲਾ ਕਿੱਥੋਂ ਆਉਂਦੀ ਆ ਜੀ?
ਇਹ ਕਲਾ ਤੁਹਾਡੀ, ਮੈਂ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਤੁਹਾਡੀ ਵਿਰਾਸਤ ਵਿੱਚ ਹੀ ਆਉਂਦੀ ਹੈ, ਜਿਵੇਂ ਜਿਵੇਂ ਤੁਸੀਂ ਚੀਜ਼ਾਂ ਸਿੱਖਦੇ ਹੋ। ਕਲਾ ਲਿਖਣ ਦੀ ਗੱਲ ਨਹੀਂ ਹੈ, ਸਮਾਜ ਵਿੱਚ ਹੋਰ ਬਹੁਤ ਸਾਰੇ ਹੁਨਰ ਪਏ ਹੋਏ ਨੇ ਜਿਹੜੇ ਓਨੇ ਇੰਪੋਰਟੈਂਟ ਹੈ ਸਾਹਿਤ ਰਚਨਾ ਵਾਂਗੂ, ਕਰਤਾਰੀ ਚੀਜ਼ਾਂ ਨੇ, ਕ੍ਰੀਏਟਿਵ ਚੀਜ਼ਾਂ ਨੇ ਸਾਰੀਆਂ। ਤੋ ਮੈਨੂੰ ਸ਼ਾਇਦ ਆਪਾਂ ਹੁਣੇ ਜਿਸ ਹਵਾਲੇ ਨਾਲ ਗੱਲ ਕਰ ਰਹੇ ਸੀ, ਕੋਈ ਸਾਹਿਤ ਰਚਨਾ ਦਾ ਮੇਰੇ ਵਿੱਚ ਰੁਝਾਨ ਸੀ ਜਾਂ ਮੈਂ ਕੁਛ ਬਚਪਨ ਤੋਂ ਪੜ੍ਹਿਆ ਜਾਂ ਕੁਛ ਚੀਜ਼ਾਂ ਨੇ ਮੈਨੂੰ ਪ੍ਰਭਾਵਿਤ ਕੀਤਾ, ਤੇ ਇਸ ਤਰ੍ਹਾਂ ਹੌਲੀ ਹੌਲੀ ਮੈਂ ਕਵਿਤਾ ਵਾਲੇ ਪਾਸੇ ਆ ਗਿਆ। ਤੇ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਵੀ ਭਾਸ਼ਾ ਤਾਂ ਸਾਡੇ ਸਭ ਕੋਲ ਹੀ ਹੈ, ਪਰ ਇਹ ਫਿਰ ਹੁਨਰ ਹੌਲੀ ਹੌਲੀ ਤੁਹਾਡੇ ਉਸ ਅਭਿਆਸ ਵਿੱਚੋਂ ਵੀ ਪੈਦਾ ਹੋ ਜਾਂਦਾ। ਕੁਛ ਚੀਜ਼ਾਂ ਮੈਂ ਮੰਨਦਾ ਕਿ ਤੁਹਾਡੀ ਸ਼ਾਇਦ ਪ੍ਰਤਿਭਾ ਦੇ ਵਿੱਚ ਵੀ ਪਈਆਂ ਹੁੰਦੀਆਂ, ਤੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਸਿੱਖਦੇ ਰਹਿੰਦੇ ਹੋ, ਉਹ ਸਾਰੇ ਸਿੱਖਣ ਸਿਖਾਉਣ ਦੇ ਸਿਲਸਿਲੇ ਵਿੱਚੋਂ ਹੀ ਲਿਖਣ ਦਾ ਕੰਮ ਵੀ ਮੇਰਾ ਸ਼ਾਇਦ ਇਸ ਪਾਸੇ ਚੱਲਿਆ।
ਗੁਰਤੇਜ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਐਤਵਾਰ ਨੂੰ ਵੀ ਤੁਹਾਨੂੰ ਮਿਲਾਂਗੇ ਜੀ। ਉਸ ਤੋਂ ਪਹਿਲਾਂ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨਾਲ ਤੁਹਾਡੀ ਗੱਲਬਾਤ ਆ ਜਿਹੜੀ ਬੜੀ ਡਿਟੇਲ ਦੇ ਵਿੱਚ ਕਰਵਾਵਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਨਿੱਘਾ ਸਵਾਗਤ ਜੀ ਇੱਕ ਵਾਰੀ ਫਿਰ ਕੈਨੇਡਾ 'ਚ।
ਬਹੁਤ ਸ਼ੁਕਰੀਆ,
ਮਿਹਰਬਾਨੀ ਜੀ। ਦੋਸਤੋ, ਤੁਸੀਂ ਐਤਵਾਰ ਨੂੰ ਪਹੁੰਚਣਾ ਗੁਰਤੇਜ ਕਹਾਰਵਾਲ ਜੀ, ਤਾਂ ਚਲੋ ਕੁਦਰਤੀ ਸਬੱਬ ਬਣ ਗਿਆ, ਪ੍ਰਤੀਕ ਜੀ ਦੇ ਭਾਈ ਸਾਹਿਬ ਨੇ, ਵੱਡੇ ਭਾਈ ਸਾਹਿਬ ਨੇ, ਤੇ ਉਹ ਨਾਲ ਸੀਗੇ। ਵੈਸੇ ਤੁਸੀਂ ਜਿੰਨਾ ਜਿਹੜੇ ਸ਼ਾਇਰ ਨੇ ਸੱਜਣ, ਤੇ ਉਹ ਨਾਂ ਲੈ ਕੇ ਗਏ ਨੇ ਪ੍ਰਤੀਕ ਜੀ, ਵੈਨਕੂਵਰ ਤੋਂ ਪਹੁੰਚ ਰਹੇ ਨੇ, ਸ਼ਿਕਾਗੋ ਤੋਂ, ਅਮੈਰੀਕਾ ਦੇ ਹੋਰ ਹਿੱਸਿਆਂ ਤੋਂ, ਪਾਕਿਸਤਾਨ ਤੋਂ, ਤੇ ਤੁਸੀਂ ਜ਼ਰੂਰ ਜੀ ਜਿਹੜੇ ਸਾਹਿਤ ਨਾਲ ਲਗਾ ਰੱਖਦੇ ਆ ਸਾਡੇ ਵੀਰ ਜਾਂ ਭੈਣਾਂ, ਉਹ ਜ਼ਰੂਰ ਐਤਵਾਰ ਨੂੰ ਪਹੁੰਚਿਓ ਜੀ। ਟਿਕਟ ਤੁਸੀਂ ਪ੍ਰਤੀਕ ਜੀ ਤੋਂ ਲੈ ਲਿਓ ਜਾਂ ਭੁਪਿੰਦਰ ਦੁੱਲੇ ਜੀ ਦਾ ਮੈਂ ਨੰਬਰ ਦੇ ਤਾ ਤੁਹਾਨੂੰ। ਮਿਹਰਬਾਨੀ ਬਹੁਤ ਬਹੁਤ ਜੀ ਸਾਡੇ ਨਾਲ। ਕਾਫੀ ਸਾਰੇ ਕਾਲਰ ਵੀ ਜੁੜ ਚੁੱਕੇ ਨੇ, ਸਾਡੇ ਸਪੋਂਸਰ ਵੀ ਜੁੜੇ ਨੇ। ਪਹਿਲਾਂ ਜੀ ਆਪਾਂ ਸੁਖਦੇਵ ਥਾਪਰ ਜੀ ਨੂੰ ਲੈਣਾ ਲਾਈਨ 'ਤੇ। ਸੁਖਦੇਵ ਜੀ, ਨਿੱਘਾ ਸਵਾਗਤ ਤੁਹਾਡਾ।
ਚਰਨਜੀਤ, ਬਹੁਤ ਧੰਨਵਾਦ। ਸਿਰਫ ਇੱਕ ਮਿੰਟ ਲਊਂਗਾ ਜੀ। ਆਪਾਂ ਹਾਈ ਸਪੀਡ ਇੰਟਰਨੈਟ ਦੇ ਬਹੁਤ ਹੀ ਵਧੀਆ ਪਲਾਨ ਜ਼ਿਕਰ ਕਰਦੇ ਆ ਰਹੇ ਹਾਂ। ਸੋ 150 ਦੀ ਸਪੀਡ ਦੀ ਇੰਟਰਨੈਟ ਸਿਰਫ $30 ਚ ਆ ਜੀ, ਜਾਂ ਫਿਰ 500 ਵਾਲੀ ਆਪਣੇ ਕੋਲ 37 ਚ, ਜਾਂ 1000 ਦੀ ਗੀਗਾਬਿੱਟ ਵਾਲੀ ਆਪਣੇ ਕੋਲ $48 ਦੇ ਵਿੱਚ ਹੈਗੀ ਆ। ਇਸ ਦੇ ਨਾਲ ਨਾਲ ਸੈੱਲ ਫੋਨ ਦੇ ਵਿੱਚ $25 ਦਾ ਪਲਾਨ ਜਿਹੜਾ ਜੀ, ਜਿਸ ਦੇ ਵਿੱਚ ਆਪਾਂ $92 ਇਨਕਲੂਡਿੰਗ ਟੈਕਸ ਡੀਲ ਹੈਗੀ ਆ, ਤੇ ਲੋਕਲ ਨੰਬਰ ਜਿਹੜਾ ਇਸ ਦੇ ਉੱਤੇ ਪੋਰਟ ਕੀਤਾ ਜਾ ਸਕਦਾ ਜੀ। ਤੇ ਵਰਲਡ ਵਾਈਡ ਹੋਮ ਫੋਨ ਇੰਟਰਨੈਸ਼ਨਲ ਜਿਹੜਾ 70 ਕੰਟਰੀ ਤੋਂ ਵੱਧ ਗੱਲਬਾਤ ਕਰਨੀ ਹੈ ਜੀ, ਵਧੀਆ ਡੀਲ ਹੈ। ਕਿਸੇ ਵੀ ਸਰੋਤ ਨੇ ਨਵੀਂ ਡੀਲ ਲੈਣੀ ਹੈ ਜਾਂ ਪੁਰਾਣੀ ਡੀਲ ਦਾ ਬਿੱਲ ਅਗਰ $20 ਤੋਂ ਵੱਧ ਹੈ, ਜ਼ਰੂਰ ਸੰਪਰਕ ਕਰ ਲਓ। ਫੋਨ ਦਾ ਅਡੈਪਟਰ $50 ਦਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ, ਤੇ ਨਾਲ ਬਿਜ਼ਨਸ ਫੋਨ ਲਾਈਨਸ ਲੈਣੀਆਂ ਨੇ, ਇੰਟਰਨੈਟ ਲੈਣੀ ਹੈ, ਐਕਸਟੈਂਸ਼ਨ, ਵਧੀਆ ਪੈਕੇਜ ਹੈ ਜੀ ਸਾਡੇ ਕੋਲ। ਸਰੋਤੇ ਸੰਪਰਕ ਕਰ ਲੈਣ ਜੀ 905-203-3636, 905-203-3636, 905-203-3636 ਤੇ ਕਾਲ ਕੀਤੀ ਜਾ ਸਕਦੀ ਹੈ।
ਮਿਹਰਬਾਨੀ, ਧੰਨਵਾਦ, ਬਹੁਤ ਬਹੁਤ ਜੀ ਮਿਹਰਬਾਨੀ। ਪ੍ਰਦੀਪ ਗੋਇਲ ਜੀ ਨੂੰ ਕਾਲ ਕਰਨਾ ਜੀ, ਜੇ ਕਾਰ ਦੀ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਸਸਤੇ ਰੇਟ ਤੇ, 647-278-5000 3 ਇਹਨਾਂ ਦਾ ਨੰਬਰ ਆ, 6472785003 ਹੈਗਾ ਇਹਨਾਂ ਦਾ ਨੰਬਰ। ਕੋਈ ਇਮੀਗ੍ਰੇਸ਼ਨ ਦੀ ਤੁਹਾਨੂੰ ਇਮੀਗ੍ਰੇਸ਼ਨ ਸੰਬੰਧੀ ਕਿਸੇ ਸੇਵਾ ਦੀ ਜ਼ਰੂਰਤ ਆ ਤਾਂ ਤੁਸੀਂ ਫਿਰ ਮਨਵਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਜਿਹੜੇ ਸਾਡੇ ਸਪੋਂਸਰ ਨੇ, ਤੁਸੀਂ ਉਹਨਾਂ ਨੂੰ ਕਾਲ ਕਰਨੀ ਆ ਦੋਸਤੋ। ਸੁਪਰਵੀਜ਼ਾ ਦੇ ਤਹਿਤ ਤੁਸੀਂ ਪੇਰੈਂਟਸ ਨੂੰ ਬੁਲਾਉਣਾ, ਜਾਂ ਤੁਸੀਂ ਤੁਹਾਡੇ ਕਿਸੇ ਸੱਜਣ ਮਿੱਤਰ ਨੇ ਪੁਆਇੰਟ ਸਿਸਟਮ ਦੇ ਤਹਿਤ ਆਉਣਾ, ਕੋਈ ਵੀ ਜ਼ਰੂਰਤ ਹੈਗੀ ਤੁਹਾਡੀ ਇਮੀਗ੍ਰੇਸ਼ਨ ਦੇ ਸੰਬੰਧੀ, ਤਾਂ ਫਿਰ ਇਹ ਵੰਡਰ ਵਰਲਡ ਇਮੀਗ੍ਰੇਸ਼ਨ ਨਾਲ ਤਾਲਮੇਲ ਕਰਨਾ ਜੀ। 647-646-3000 ਨੰਬਰ ਹੈ ਜੀ ਇਹਨਾਂ ਦਾ। ਰੈਨੋਵੇਸ਼ਨ ਕਰਵਾ ਰਹੇ ਹੋ ਤੁਸੀਂ ਤਾਂ ਐਸ ਜੇ ਕੰਸਟਰਕਸ਼ਨ ਵਾਲਿਆਂ ਨਾਲ ਤੁਸੀਂ ਤਾਲਮੇਲ ਕਰ ਲੈਣਾ ਜੀ। ਬੇਸਮੈਂਟ ਬਣਾਉਣੀ ਆ ਤੁਸੀਂ, ਲੀਗਲ ਬੇਸਮੈਂਟ ਬਣਾਉਣੀ ਆ, ਅਤੇ ਸਾਰਾ ਕੰਮ ਆਪ ਕਰਦੇ ਨੇ ਜੀ ਐਸ ਜੇ ਕੰਸਟਰਕਸ਼ਨ ਵਾਲੇ। 416-294-9391 ਸ਼ਹਿਰ ਦੇ ਵਿੱਚੋਂ ਪਰਮਿਟ ਲੈ ਕੇ ਸਿਟੀ ਆਫਿਸ 'ਚੋਂ ਨਿਯਮ ਦੇ ਮੁਤਾਬਕ ਸਾਰੀ ਤੁਹਾਡੀ ਬੇਸਮੈਂਟ ਆ ਜਿਹੜੀ, ਉਹ ਲੀਗਲ ਯੂਨਿਟ ਜਿਹੜਾ ਬਣਾ ਕੇ ਦਿੰਦੇ ਨੇ। 416-294-9391 ਇਹਨਾਂ ਦਾ ਨੰਬਰ ਹੈ ਜੀ। ਇੱਕ ਇਹ ਜ਼ੀਰੋ ਡਾਊਨ ਪੇਮੈਂਟ 'ਤੇ ਤੁਹਾਡੀ ਬੇਸਮੈਂਟ ਬਣਾ ਦਿੰਦੇ ਨੇ, ਕਿਉਂਕਿ ਕਈ ਵਾਰੀ ਆਪਾਂ ਫਾਈਨੈਂਸ਼ੀਅਲੀ ਥੋੜ੍ਹੀ ਜਿਹੀ ਪ੍ਰੋਬਲਮ ਆ ਜਾਂਦੀ ਹੈ, ਪੈਸੇ ਮੌਕੇ 'ਤੇ ਹੁੰਦੇ ਨਹੀਂ, ਪਰ ਬੇਸਮੈਂਟ ਬਣਾਉਣੀ ਜ਼ਰੂਰੀ ਹੁੰਦੀ ਹੈ ਜੀ, ਕਿਉਂਕਿ ਬੇਸਮੈਂਟ ਤੋਂ ਕਿਰਾਇਆ ਵੀ ਅੱਜ ਕੱਲ੍ਹ ਬਹੁਤ ਆਉਂਦਾ। 0% ਡਾਊਨ 'ਤੇ ਤੁਹਾਡੀ ਬੇਸਮੈਂਟ ਆ ਜਿਹੜੀ ਇਹ ਬਣਾ ਦੇਣਗੇ ਐਸ ਜੇ ਕੰਸਟਰਕਸ਼ਨ ਵਾਲੇ। 416-294-9391 ਇਹਨਾਂ ਦਾ ਨੰਬਰ ਹੈ ਜੀ। ਸਾਡੇ ਨਾਲ ਰਣਜੀਤ ਢਿੱਲੋਂ ਜੀ ਜੁੜੇ ਹੋਏ ਨੇ। ਢਿੱਲੋਂ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਧੰਨਵਾਦ ਬਰਾੜ ਸਾਹਿਬ, ਸਾਰਿਆਂ ਨੇ ਰੂਬਰੂ ਕਰਨ ਦਾ। ਇੱਕ ਵਾਰ ਤਾਂ ਤੁਸੀਂ, ਮੈਂ ਘਬਰਾ ਹੀ ਗਿਆ ਸੀ ਜ਼ੀਰੋ ਡਾਊਨ ਤੇ, ਮੈਂ ਬਰਾੜ ਸਾਹਿਬ ਸ਼ਾਇਦ ਮਾਰਗੇਜ ਵਿੱਚ ਜਾਂਦੇ ਆ, ਤੇ ਮੈਂ ਕੋਈ ਨਿਊ ਪ੍ਰੋਡਕਟ,
ਮੈਂ ਤਾਂ ਆਪ ਖਰੀਦਣ ਨੂੰ ਫਿਰਦਾ ਜੀ। ਅਸੀਂ ਅਮੀਰ ਕਿੱਥੇ ਇੰਨੇ, ਇਸ ਤੇ ਤੁਹਾਡੀਆਂ ਐਡ ਦੇ ਆਸਰੇ ਰੇਡੀਓ ਰੂਡੀਓ ਚਲਾ ਲੈਂਦੇ ਹਾਂ ਜੀ, ਹਾਂਜੀ, ਅਸੀਂ ਕਿੱਥੇ ਵੇਚਣੀਆਂ ਮਾਰਗੇਜਸ, ਇਹ ਤਾਂ ਤੁਹਾਡੇ ਲੈਂਡਰਸ ਨੇ ਜਿਹੜੇ
ਬੇਸਮੈਂਟ ਬਣਾਉਂਦੇ ਆ, ਬਹੁਤ ਅੱਛੀ ਗੱਲ ਹੈ ਜੀ।
ਹਾਂਜੀ, ਪਤਾ ਕੀ ਹੈ ਜੀ, ਕਈ ਵਾਰੀ ਸਿਟੀ ਵਾਲੇ ਚੈੱਕ ਕਰ ਲੈਂਦੇ ਆ ਜੀ, ਉਧਰੋਂ ਪ੍ਰੋਬਲਮ ਆਈ ਹੁੰਦੀ ਹੈ, ਪੈਸੇ ਨਹੀਂ ਹੁੰਦੇ ਬੰਦੇ ਕੋਲੇ, ਤੇ ਫਿਰ ਇਹ ਡਾਊਨ ਨਹੀਂ ਲੈਂਦੇ ਕੋਈ, ਜਾਣੀ 40-45 ਹਜ਼ਾਰ ਲੱਗਦਾ, ਅਤੇ ਫਿਰ ਇਹ ਲਾ ਦਿੰਦੇ ਨੇ ਜੀ, ਫਿਰ ਕਿਸ਼ਤਾਂ ਦੇ ਵਿੱਚ ਪੈਸੇ ਪੂਸੇ ਕੱਟ ਲੈਂਦੇ, ਬਾਕੀ ਇਹਨਾਂ ਨੂੰ ਜ਼ਿਆਦਾ ਪਤਾ। ਹਾਂਜੀ ਬਿਲਕੁਲ ਜੀ, ਬਿਲਕੁਲ। ਅਤੇ ਮੌਰਗੇਜ ਇੰਡਸਟਰੀ ਕੀ ਕਹਿੰਦੀ ਆ ਜੀ ਹੁਣ ਫਿਰ ਅੱਜ ਕੱਲ੍ਹ?
ਬਰਾੜ ਸਾਹਿਬ, ਰੇਟਸ ਬੜੇ ਸਮਰ ਦੇ ਵਿੱਚ ਜਿਹੜੇ ਆਪਾਂ ਗੱਲ ਕਰੀਏ ਤੇ ਬੜੇ ਸਿਜ਼ਲਿੰਗ ਹੌਟ ਰੇਟਸ ਚੱਲ ਰਹੇ ਆ। 2.84 ਵੇਰੀਏਬਲ, 2.84 ਫਿਕਸ ਹੈ ਜੀ, 2.89 ਵੇਰੀਏਬਲ ਰੇਟ ਹੈ 5 ਸਾਲਾਂ ਦਾ, ਜਿਹੜੇ ਹਾਈ ਰੇਸ਼ੋ ਕਲਾਇੰਟ ਨੇ, ਸਿਰਫ 5-10-15% ਡਾਊਨ ਕਰਨ ਵਾਲੇ ਫੁੱਲੀ ਕੁਆਲੀਫਾਈਡ ਕਲਾਇੰਟਸ ਨੇ। ਇੱਕ ਤਾਂ ਇਹ ਬੜਾ ਹੌਟ ਹੈਗਾ ਜੀ ਸਿਸਟਮ, ਜਿਹੜੇ ਫਸਟ ਟਾਈਮ ਹੋਮ ਬਾਇਰ ਹੈ, ਖਾਸ ਕਰਕੇ ਮੈਂ, ਜਿਹੜੀਆਂ 6 ਲੱਖ ਤੋਂ ਥੱਲੇ ਵਾਲੀਆਂ ਮੌਰਗੇਜਸ ਨੇ, ਉਹ ਸਾਨੂੰ ਵੀ ਕਰਨੀਆਂ ਸੌਖੀਆਂ ਨੇ ਜੀ, ਤੇ ਸਾਡੇ ਕਲਾਇੰਟਸ ਨੂੰ ਵੀ ਅਸੀਂ ਚੰਗੇ ਪ੍ਰੋਡਕਟਸ ਲੈ ਕੇ ਦਿੰਦੇ ਹਾਂ। ਬਹੁਤ ਵਧੀਆ ਵਧੀਆ ਰੇਟਸ ਨੇ ਉਹਨਾਂ ਲਈ, ਹਾਈ ਰੇਸ਼ੋ ਕਲਾਇੰਟਸ ਲਈ, ਖਾਸ ਕਰਕੇ ਜਿਹਨਾਂ ਨੂੰ, ਜਿਹਨਾਂ ਕੋਲ ਘੱਟ 20% ਤੋਂ ਘੱਟ ਡਾਊਨ ਕਰਦੇ ਆ। ਜਿਹੜੇ ਬਾਕੀ, ਇਸ ਤੋਂ ਇਲਾਵਾ ਬਰਾੜ ਸਾਹਿਬ ਦੱਸਣਾ ਚਾਹਾਂਗਾ ਵੀ ਕਿਸੇ ਵੀ ਤਰ੍ਹਾਂ ਦੀ, ਜਦੋਂ ਅੱਜ ਕੱਲ੍ਹ ਸੈਲਫ ਇੰਪਲੋਇਡ ਬੰਦੇ 2-4 ਸਾਲਾਂ ਤੋਂ ਜੇ ਵੇਖੀਏ, ਉਹ ਬੜੇ ਕਸੂਰ ਤੇ ਫਸੇ ਹੋਏ ਆ। ਉਹਨਾਂ ਨੂੰ ਕੋਈ ਏ ਲੈਂਡਰ ਮੌਰਗੇਜ ਨਹੀਂ ਦੇ ਰਿਹਾ, ਉਹ ਕਈ ਤਾਂ ਬੇਚਾਰੇ ਪ੍ਰਾਈਵੇਟ ਲੈ ਕੇ ਬੈਠੇ ਆ, ਕਈ ਆਪਣੇ ਮੌਰਗੇਜਾਂ ਸਬ ਪ੍ਰਾਈਮ ਲੈਂਡਰਸ ਕੋਲੇ ਲੈ ਕੇ ਬੈਠੇ, ਉਹਨਾਂ ਦੇ ਕ੍ਰੈਡਿਟ ਬਹੁਤ ਅੱਛੇ ਆ, 700 ਤੋਂ ਪਲੱਸ ਕ੍ਰੈਡਿਟਸ ਹੈਗੇ ਆ, ਬਟ ਉਹ ਸਬ ਪ੍ਰਾਈਮ ਲੈਂਡਰ, ਹੋਮ ਟਰੱਸਟ ਹੋ ਗਿਆ, ਇਕੁਇਟੇਬਲ ਬੈਂਕ ਹੋ ਗਿਆ, ਏਦਾਂ ਦੇ ਲੈਂਡਰਸ ਕੋਲ ਨੇ ਜਿਹਨਾਂ ਨੇ ਲਈਆਂ ਨੇ, ਉਹਨਾਂ ਨੂੰ ਪਤਾ ਮੈਂ ਕੀ ਗੱਲ ਕਰ ਰਿਹਾ, ਉਹ ਐਕਸਪੈਂਸਿਵ ਰੇਟਸ ਤੇ ਫਸੇ ਆ, 4.5-5.6% ਤੇ। ਉਹਨਾਂ ਨੂੰ ਮੈਂ ਜ਼ਰੂਰ ਖੁੱਲਾ ਸੱਦਾ ਦੇਵਾਂਗਾ ਵੀ ਜੇ ਉੱਧਰ ਸਟੱਕ ਹੈ, ਕ੍ਰੈਡਿਟ ਅੱਛੇ ਹੈ, ਕੋਈ 1-2 ਸਾਲ ਪੁਰਾਣੀ ਕਾਰਪੋਰੇਸ਼ਨ ਹੈ, ਅਸੀਂ ਸਾਡੇ ਕੋਲ ਕੁਛ ਪ੍ਰੋਡਕਟਸ ਹੈਗੇ ਜਿਹਨਾਂ 'ਚ ਅਸੀਂ ਉਹਨਾਂ ਨੂੰ ਮੂਵ ਉੱਥੋਂ ਬੀ ਲੈਂਡਰ ਤੋਂ ਏ ਲੈਂਡਰ ਵਾਲੇ ਪਾਸੇ ਲੈ ਕੇ ਆ ਸਕਦੇ ਹਾਂ। ਇੱਕ ਤਾਂ ਇਹ ਚੱਲ ਰਿਹਾ ਜੀ ਬਹੁਤ ਮੋਰਗੇਜ ਇੰਡਸਟਰੀ ਦੇ ਵਿੱਚ, ਦੂਜਾ ਤੁਹਾਨੂੰ ਮੈਂ ਰੇਟਸ ਦਾ ਦੱਸ ਹੀ ਬੈਠਿਆ ਕਿ ਰੇਟਸ ਬੜੇ ਅੱਛੇ ਹੈ ਜੀ। ਇਸ ਤੋਂ ਇਲਾਵਾ ਬ੍ਰਾਦਰ ਸਾਹਿਬ, ਪ੍ਰਾਈਵੇਟ ਦਾ ਬਹੁਤ ਜ਼ਿਆਦਾ ਡਿਮਾਂਡ ਹੈ, ਪ੍ਰਾਈਵੇਟ ਪੈਸੇ ਸਾਨੂੰ ਲੋਕੀ ਅੱਜ ਕੱਲ੍ਹ ਕੁਇਕ ਸੋਲੂਸ਼ਨ ਭਾਲਦਾ, ਹਰ ਬੰਦਾ ਅੱਜ ਕੱਲ੍ਹ ਕਹਿੰਦਾ ਜੀ ਅੱਜ ਮੈਨੇ ਮੇਰੇ ਕੋਈ ਦਿਮਾਗ 'ਚ ਆਈਡੀਆ ਆਇਆ, ਮੈਂ ਬੇਸਮੈਂਟ, ਜਿਵੇਂ ਭਾਈ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਵੀ ਬੇਸਮੈਂਟਾਂ ਬਣਾਉਂਦੇ ਆ, ਕਿਸੇ ਨੂੰ 50,000 ਚਾਹੀਦਾ, ਚਾਹੇ ਉਹ ਬੇਸਮੈਂਟ ਬਣਾਉਣ ਲਈ ਚਾਹੀਦਾ, ਉਹ ਕਹਿੰਦੇ ਜੀ ਸਾਡੇ ਕੋਲ ਹੈ ਨੀ, ਕਿ ਅਸੀਂ 2 ਸਾਲ ਵੇਟ ਕਰਕੇ ਬਣਾਈਏ ਬੇਸਮੈਂਟ ਕੇ ਹੁਣੇ ਬਣਾ ਕੇ ਤੇ 1500 ਤੇ ਰੈਂਟ ਤੇ ਚੜਾਈਏ। ਸੋ ਉਦਾਂ ਦੇ ਸਿਨੈਰੀਓ ਬਹੁਤ ਹੈ ਜੀ, ਉਹ ਸਾਡੇ ਕੋਲ ਆਉਂਦੇ ਆ ਪ੍ਰਾਈਵੇਟ ਮੋਰਗੇਜ, ਅਸੀਂ ਰਾਈਟ ਹੋਵੇ ਉਹਨਾਂ ਨੂੰ ਦੂਜੇ ਦਿਨ ਤੀਜੇ ਦਿਨ ਦਵਾ ਦਈਦੀ ਹੈ ਜੀ। ਕਈ ਵਾਰ ਕਲਾਇੰਟ ਫਸੇ ਵੀ ਹੈ ਜੀ ਬਹੁਤ, ਜਿਵੇਂ ਬਿਲਡਰ ਪਰਚੇਜ ਕਲੋਜ਼ਿੰਗ, 2-3 ਸਾਲ ਪੁਰਾਣੇ ਘਰ ਪ੍ਰੋਪਰਟੀਆਂ ਲਈਆਂ ਸੀ, ਹੁਣ ਕਲੋਜ਼ਿੰਗ ਆ ਗਈਆਂ ਨੇ, ਉਹਨਾਂ 'ਚ ਸ਼ਾਰਟਫਾਲ ਆ ਰਿਹਾ, ਉਹਨਾਂ ਦੇ ਵਿੱਚ ਉਹਨਾਂ ਨੇ $1 million ਦਾ ਲਿਆ ਸੀ, ਅੱਜ ਵੈਲਿਊ ਉਹਦੀ 8.5 ਲੱਖ ਆ ਰਹੀ ਹੈ। ਉਵੇਂ ਦੇ ਕੇਸਿਸ ਦੇ ਵਿੱਚ ਵੀ ਪ੍ਰਾਈਵੇਟ ਲੈ ਕੇ ਜਾ ਰਹੇ ਆ ਜੀ, ਕਿਸੇ ਦਾ ਪਹਿਲਾ ਘਰ ਨਹੀਂ ਵਿਕਿਆ, ਉਹਨਾਂ ਨੂੰ ਦੂਜੇ ਘਰ ਦੀ ਕਲੋਜ਼ਿੰਗ ਕਰਾਉਣੀ ਪੈ ਰਹੀ ਹੈ, ਬ੍ਰਿਜ ਫਾਈਨੈਂਸਿੰਗ ਦੀ ਲੋੜ ਹੈ, ਹਰ ਤਰ੍ਹਾਂ ਦੇ ਕਲਾਇੰਟਸ ਨਾਲ ਡੀਲ ਕਰ ਰਹੇ ਆ ਜੀ। ਇਹ ਚੈਲੰਜਸ ਇਹ ਪਰ ਜਿਹੜੇ ਮੈਂ ਹੁਣ ਬੋਲ ਕੇ ਹਟਿਆ ਪਿਛਲੇ 3-4 ਮਿੰਟਾਂ 'ਚ, ਇਹ ਹੈ ਜੀ ਅੱਜ ਦੇ ਜਿਹੜੇ ਜੂਨ ਮਹੀਨੇ ਦੇ ਆਪਾਂ ਗੱਲ ਕਰ ਸਕਦੇ ਹਾਂ, ਮਈ ਮਹੀਨੇ ਦੇ ਗੱਲ ਕਰ ਸਕਦੇ ਹਾਂ, ਚੈਲੰਜਸ ਜਿਹੜੇ ਕਲਾਇੰਟ ਫੇਸ ਕਰ ਰਿਹਾ ਤੇ ਉਹ ਸਾਡੇ ਕੋਲ ਆ ਰਹੇ ਆ ਸੋਲੂਸ਼ਨਸ ਲਈ। ਇਸ ਤੋਂ ਇਲਾਵਾ ਬ੍ਰਾਦਰ ਸਾਹਿਬ, ਕੁਛ ਵੀ ਕਮਰਸ਼ੀਅਲ ਰੈਜ਼ੀਡੈਂਸ਼ੀਅਲ ਕਿਸੇ ਵੀ ਤਰ੍ਹਾਂ ਦੀ ਮੋਰਗੇਜ ਦੀ ਲੋੜ ਹੈ, ਅਸੀਂ ਹਮੇਸ਼ਾ ਹਾਜ਼ਰ ਹਾਂ, ਯਾਰ ਫੋਨ ਕਾਲ ਹੋਵੇ। ਉਸ ਤੋਂ ਕਈ ਵਾਰ ਕਲਾਇੰਟਸ ਦੇ ਨਾ ਬੜੇ ਕੁਐਸਚਨ ਹੁੰਦੇ ਆ ਵੀ ਰਿਵਰਸ ਮੋਰਗੇਜ ਕੀ ਹੈ, ਸਟ੍ਰੈਸ ਟੈਸਟ ਨੇ ਕੀ ਇੰਪੈਕਟ ਪਾਤਾ, ਤੇ ਕੋਈ ਜਿਹੜੇ ਇਹਦੇ ਕੰਜ਼ਿਊਮਰ ਪ੍ਰਪੋਜ਼ਲ ਕਰ ਲਈਏ ਅਸੀਂ ਘਰ ਲੈਣਾ, ਕੀ ਕਿਵੇਂ ਇੰਪੈਕਟ ਪਏਗਾ, ਰਿਨਿਊਅਲ ਦੇ ਟਾਈਮ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖੀਏ, ਕੀ ਇੱਥੇ ਬਹੁਤ ਜ਼ਿਆਦਾ ਰਿਐਲਟਰ ਵੀਰ ਆਪਣੇ ਸੈੱਲ ਕਰ ਰਹੇ ਆ 5-5% ਦੇ, ਕਹਿੰਦੇ ਜੀ ਕੌਂਡੋ ਲੈ ਲਓ, ਇਨਵੈਸਟਮੈਂਟ ਪ੍ਰੋਪਰਟੀ ਹੈ, 5% ਡਾਊਨ, ਇਹਨਾਂ ਦੇ ਸਵਾਲ ਹੈ ਜਿਹੜੇ ਕਲਾਇੰਟਸ ਦੇ ਮਨਾਂ 'ਚ ਹੁੰਦੇ ਆ। ਵੀ ਆਰ ਆਲਵੇਜ ਦੇਅਰ, ਆਪਣੀ ਕਮਿਊਨਿਟੀ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ, ਕੋਈ ਵੀ ਉਹਨਾਂ ਦੇ ਮਨ 'ਚ ਕੁਐਸਚਨ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਮਦਦ ਕਰਦੇ ਹਾਂ ਜੀ, ਸੋਲਵ ਕਰਦੇ ਹਾਂ। ਬ੍ਰਾਦਰ ਸਾਹਿਬ
ਬਿਲਕੁਲ ਜੀ, ਨੰਬਰ ਦੇ ਜਾਓ ਜੀ ਤੇ ਲੋਕੇਸ਼ਨ ਦੱਸ ਜਾਓ ਆਫਿਸ ਦੀ।
ਹਾਂਜੀ ਬ੍ਰਾਦਰ ਸਾਹਿਬ, ਇੱਕ ਹੋਰ ਛੋਟਾ ਜਿਹਾ ਮੈਸੇਜ ਨੰਬਰ 9054992700 ਨੰਬਰ ਹੈ ਜੀ, 9054992700 LBN 27 ਦਾ ਕਾਰਨਰ ਹੈ ਜੀ ਟੋਰਾਂਟੋ ਦਾ। ਬ੍ਰਾਦਰ ਸਾਹਿਬ, ਇੱਕ ਇਸ ਤੋਂ ਟੋਟਲੀ ਹਟ ਕੇ ਮੋਰਗੇਜ ਤੋਂ ਇੱਕ ਮੈਸੇਜ ਦੇਣਾ ਚਾਹਾਂਗਾ ਸਾਰਿਆਂ ਨੂੰ। ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਲਮਨੀ ਐਸੋਸੀਏਸ਼ਨ ਇੱਥੇ ਬਣਾਈ ਹੋਈ ਹੈ ਜੀ, ਉੱਥੋਂ ਦੇ ਜਿਹੜੇ ਪਾਸਟ ਸਟੂਡੈਂਟਸ ਪੜ੍ਹੇ ਹੋਏ ਆ, ਮੈਂ ਵੀ ਉੱਥੋਂ, ਮੈਨੂੰ ਵੀ ਮੌਕਾ ਮਿਲਿਆ ਯੂਨੀਵਰਸਿਟੀ 'ਚ ਪੜ੍ਹਨ ਦਾ। ਸਾਡੀ ਜੀ ਫਾਦਰਸ ਡੇ ਵਾਲੇ ਦਿਨ 16 ਜੂਨ ਵਾਲੇ ਦਿਨ ਪਿਕਨਿਕ ਹੈ ਜੀ, ਪੰਜਾਬ ਯੂਨੀਵਰਸਿਟੀ ਅਲਮਨੀ ਐਸੋਸੀਏਸ਼ਨ ਵਾਲਿਆਂ ਦੀ ਫੈਮਿਲੀ ਪਿਕਨਿਕ ਹੈ ਜੀ। ਬੜਾ ਨਵਾਂ ਜਿਹਾ ਅਸੀਂ ਜਗ੍ਹਾ ਲੱਭੀ ਹੈ, ਟੈਰਾਕੋਟਾ ਕੰਜ਼ਰਵੇਸ਼ਨ ਏਰੀਆ ਜੀ, ਕਿੰਗ ਐਂਡ ਵਿੰਸਟਨ ਚਰਚਲ ਦਾ ਕਾਰਨਰ ਬਣਦਾ ਆਪਣੇ, ਤੇ ਉੱਥੇ 11 ਵਜੇ ਆਨਵਰਡ ਖੇਡਾਂ ਹੋਣਗੀਆਂ, ਬਹੁਤ ਸਾਰਾ ਫੂਡ ਹੋਏਗਾ ਜੀ, ਤੇ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲੇਗਾ। ਪੰਜਾਬ ਦੀ ਯੂਨੀਵਰਸਿਟੀ ਅਲਮਨੀ ਐਸੋਸੀਏਸ਼ਨ ਚੰਡੀਗੜ੍ਹ ਦੀ ਫੈਮਿਲੀ ਪਿਕਨਿਕ ਹੈ, ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਜੀ, ਜਿਹੜੇ ਵੀ ਉੱਥੇ ਪੜ੍ਹੇ ਹੈ ਤੇ ਜਾਂ ਉੱਥੇ ਪੜ੍ਹਾਇਆ ਹੈ ਜਾਂ ਕਿਸੇ ਤਰ੍ਹਾਂ ਦੇ ਤਰੀਕੇ ਨਾਲ ਐਫੀਲੀਏਟਿਡ ਰਹੇ ਆ ਯੂਨੀਵਰਸਿਟੀ ਨਾਲ, ਉਹਨਾਂ ਨੂੰ ਖੁੱਲ੍ਹਾ ਸੱਦਾ, ਬਟ ਫੈਮਿਲੀਜ਼ ਲੈ ਕੇ ਆਉਣ, ਸਾਰੇ ਬੱਚੇ ਲੈ ਕੇ ਆਉਣ, ਆਪਣੇ ਵਾਈਫਸ ਹਸਬੈਂਡ ਲੈ ਕੇ ਆਉਣ, ਨਾਲ ਆਪਣੇ ਪੇਰੈਂਟਸ ਲੈ ਕੇ ਆਉਣ ਜੀ। ਧੰਨਵਾਦ ਬ੍ਰਾਦਰ ਸਾਹਿਬ, ਇਹਦੇ ਬਾਰੇ ਵੀ ਕਿਸੇ ਨੂੰ ਕੁਛ ਇਨਫੋਰਮੇਸ਼ਨ ਚਾਹੀਦੀ ਹੈ, ਮੈਨੂੰ ਸੇਮ ਨੰਬਰ 9054992700 ਤੇ ਕੰਟੈਕਟ ਕੀਤਾ ਜਾ ਸਕਦਾ ਜੀ।
ਬਿਲਕੁਲ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਐਚ ਕੇ ਟਾਇਰ ਸੈਂਟਰ ਤੇ ਜਾਣਾ ਜੇ ਨਵੇਂ ਜਾਂ ਤੁਸੀਂ ਯੂਜ਼ਡ ਟਾਇਰਸ ਨੇ ਜਿਹੜੇ ਪਾਉਣੇ ਨੇ ਕਾਰਾਂ ਦੇ ਜਾਂ ਟਰੱਕਾਂ ਦੇ, ਐਚ ਕੇ ਟਾਇਰ ਸੈਂਟਰ ਵਾਲੇ ਇੱਥੇ ਮਿਸੀਸਾਗਾ ਦੇ ਵਿੱਚ 6191 ਅਟਲਾਂਟਿਕ ਡਰਾਈਵ 'ਤੇ ਨੇ, ਬੂਟਾਚਾਲ ਜੀ ਇੱਥੇ ਹੁੰਦੇ ਨੇ, 647-295-4600 ਇਹਨਾਂ ਦਾ ਨੰਬਰ ਆ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂੜ ਜੀ ਹੁੰਦੇ ਨੇ ਜੀ, ਉਹਨਾਂ ਦਾ ਨੰਬਰ 647-402-8230 ਹੈ। ਦੋਸਤੋ, ਲਾਈਨਸ ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100,
ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਿਆ ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ ਟ੍ਰੇਲਰ ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਬਲਕਿ ਸਵਾਦਲੇ ਖਰਾਰੇ ਵਿੰਗਸ ਤੇ ਗਾਰਲਿਕ ਬ੍ਰੈਡ ਦਾ ਵੀ ਮਜ਼ਾ ਲੈ ਸਕਦੇ ਹੋ।
ਬਈ, ਬੱਚਿਆਂ ਤੇ ਜਵਾਨਾਂ ਨੂੰ ਹੀ ਨਹੀਂ, ਇਹ ਤਾਂ ਸਾਡੀ ਬੇਬੇ ਨੂੰ ਵੀ ਪਤਾ ਹੈ।
ਆਹੋ ਜੀ, ਭੁੱਖ ਲੱਗੀ ਹੈ ਬਾਲੀ ਤੇ ਘੁਮਾਓ ਨੰਬਰ
905-874-4242
905-874-4242 ਪਾਪੂਲਰ ਪੀਜ਼ਾ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ। ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਆ, 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ, ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ, ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ, ਤੁਸੀਂ ਹੋਮ ਡੀਪੂ ਨਾਲ, ਲਾਬਲਾਜ਼ ਨਾਲ, ਕੈਨੇਡੀਅਨ ਟਾਇਰ ਨਾਲ, ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ। ਏਜੈਕਸ, ਕੇਮਬ੍ਰਿਜ, ਬ੍ਰੈਂਟਨ, ਮਿਸੀਸਾਗਾ, ਵਿੰਜ਼ਰ, ਮੌਂਟਰੀਅਲ, ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ। ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ। ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ, ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ। ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ। ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ, ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ। ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ, ਬ੍ਰੈਂਪਟਨ, ਗੁਰਦੁਆਰਾ ਸਾਹਿਬ ਦੇ ਕੋਲ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400। ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ। ਯੂਨਾਈਟਿਡ ਗਰੁੱਪ ਆਫ ਕੰਪਨੀ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ? ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ। ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045। ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਸਾਡੇ ਨਾਲ ਪਰਮਜੀਤ ਬਿਰਦੀ ਜੀ ਹਾਜ਼ਰ ਨੇ। ਬਿਰਦੀ ਸਾਹਿਬ, ਨਿੱਘਾ ਸਵਾਗਤ, ਮਾਫ਼ੀ ਚਾਹੁੰਦੇ ਹਾਂ ਜੀ, ਬਹੁਤ ਦੇਰ ਦਾ ਹੋਲਡ ਕੀਤੀ ਹੋਈ ਲਾਈਨ ਤੁਸੀਂ, ਅਤੇ ਲਾਈਨ ਅਪ ਕੀਤੀਆਂ ਸੀ ਜੀ ਸਾਰੀਆਂ ਕਾਲ, ਫਿਰ ਸੋਰੀ।
ਨਹੀਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਤੁਹਾਡੇ ਮੈਂ ਜਿਹੜੇ ਤੁਹਾਡੇ ਇੰਡੀਆ ਵਾਲੇ ਜੇ ਪੱਤਰਕਾਰ, ਉਹਨਾਂ ਵੱਲੋਂ ਜਿਹੜੀ ਤੁਹਾਡੀ ਪ੍ਰਚਾਰ ਚੱਲਦਾ ਹੋਇਆ ਜੀ ਗੁਰੂ ਅਰਜਨ ਦੇਵ ਸਾਹਿਬ 'ਚ, ਮੈਨੂੰ ਬੜਾ ਵਧੀਆ ਲੱਗਿਆ ਜੀ, ਬਹੁਤ ਚੰਗਾ ਲੱਗਿਆ। ਚਲੋ ਮੈਂ ਹੋਲਡ ਕਰਕੇ ਇੰਨਾ ਵਧੀਆ ਤੁਹਾਡੇ ਵਿਚਾਰ ਸੁਣਿਆ ਜੀ। ਉਸੇ ਸੰਬੰਧ ਦੇ ਵਿੱਚ ਹੀ ਮੈਂ ਇੱਕ ਅਨਾਊਂਸਮੈਂਟ ਕਰਨੀ ਹੈ ਜੀ। ਆਪਾਂ ਪਹਿਲਾਂ ਵੀ ਕਰਦੇ ਹੁੰਦੇ ਹਾਂ, ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਹੀ ਆਪਾਂ ਜਿਹੜਾ 9 ਤਰੀਕ ਨੂੰ ਆਉਣ ਵਾਲੇ ਐਤਵਾਰ ਨੂੰ ਜੀ ਨਗਰ ਕੀਰਤਨ ਨੂੰ ਆਯੋਜਿਤ ਕੀਤਾ ਜਾਂਦਾ, ਤੇ ਉਹਦੇ ਨਾਲ ਦੀ ਨਾਲ ਜੀ ਗੁਰੂ ਅਰਜਨ ਦੇਵ ਸ਼ਹੀਦੀ ਤਾਂ ਹੈ ਹੀ ਹੈ ਜੀ, ਨਾਲ ਦੀ ਨਾਲ ਉਸੇ ਸ਼ਹਾਦਤ ਦੇ ਸੰਬੰਧ ਦੇ ਵਿੱਚ ਜਦੋਂ ਗੁਰਪੁਰਬ ਹੋ ਰਿਹਾ ਸੀਗਾ ਜੀ 1984 ਦੇ ਵਿੱਚ, ਉਦੋਂ ਘੱਲੂਘਰ ਵਾਪਰਿਆ ਜਿਹੜਾ, ਉੱਥੇ ਵੀ ਜਿੰਨੇ ਸ਼ਹੀਦ ਹੋਏ ਉਹਨਾਂ ਨੂੰ ਵੀ ਸਮਾਪਤ ਇਹ ਨਗਰ ਕੀਰਤਨ ਆਯੋਜਿਤ ਕੀਤਾ ਜਾਂਦਾ ਜੀ ਪਿਛਲੇ ਕਈ ਸਾਲਾਂ ਤੋਂ। ਤੇ ਇਸ ਸਾਲ ਇਹ 9 ਤਰੀਕ ਨੂੰ ਹੈ ਜੀ ਐਤਵਾਰ ਨੂੰ ਪ੍ਰੋਗਰਾਮ ਹੈਗਾ ਜੀ 12 ਵਜੇ ਗੁਰੂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਜਿਹੜਾ ਕਿ ਡਿਕਸ਼ੀ ਤੇ ਪੀਟਰ ਦਾ ਬਸੂ ਤੇ ਸਥਿਤ ਆ, ਉੱਥੋਂ ਨਗਰ ਕੀਰਤਨ ਦੀ ਸ਼ੁਰੂਆਤ ਹੋਣੀ ਹੈ ਜੀ। ਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਜਿਹੜਾ ਸਨ ਪੈਕ ਰੋਡ ਤੇ ਹੈਗਾ ਜੀ, ਉੱਥੇ ਜਾ ਕੇ ਸਮਾਪਨ ਹੋਣੇ ਆ ਜੀ। ਰੂਟ ਪਿਛਲੇ ਸਾਲ ਵਾਲਾ ਹੀ ਹੈ ਜੀ, ਡਿਕਸ਼ੀ ਰੋਡ ਲੈ ਕੇ ਆਪਾਂ ਡਿਕਸ਼ੀ ਰੋਡ ਨਵਾਂ ਤੋਂ ਮੁੜ ਕੇ ਸੈਂਟਰ ਰੋਡ ਰਾਈਟ, ਸੈਂਟਰ ਰੋਡ ਤੋਂ ਫਿਰ ਹੰਬਰ ਵਿਸਟ ਪਾਰਕ ਵਿੱਚ ਬਣ ਜਾਂਦੀ ਹੈ ਜੀ, ਉੱਥੋਂ ਵਿਲੀਅਮ ਪਾਰਕ ਦੇ ਮੁੜ ਕੇ ਤੇ ਸਨ ਪੈਕ ਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਪਹੁੰਚਦੇ ਹਾਂ। ਸਮੂਹ ਸੰਗਤਾਂ ਨੂੰ ਬੇਨਤੀ ਹੈ ਜੀ, ਆਪਾਂ ਵੱਧ ਚੜ੍ਹ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਤੇ ਨਾਲ ਦੇ ਨਾਲ 1984 ਦੇ ਜਿਹੜੇ ਸ਼ਹੀਦ ਹੋਏ ਉੱਥੇ ਉਹਨਾਂ ਦੀ ਸ਼ਹਾਦਤ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਹਾਜ਼ਰ ਲਾਉਣੀ ਹੈ ਜੀ। ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਸੇਵਾ ਲੈਣੀ ਹੋਵੇ, ਕੁਛ ਵੀ ਕਿਸੇ ਵੀ ਤਰ੍ਹਾਂ ਦਾ ਇਨਫੋਰਮੇਸ਼ਨ ਲੈਣੀ ਹੋਵੇ ਜੀ, ਦੋਨੇ ਗੁਰਦੁਆਰਾ ਸਾਹਿਬਾਨ ਦੇ ਨੰਬਰ ਮੈਂ ਦੱਸ ਦਿੰਦਾ ਜੀ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦਾ ਨੰਬਰ ਹੈ ਜੀ 905-799-3682, ਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦਾ ਨੰਬਰ ਹੈ ਜੀ 905-290 ਪ੍ਰੋਗਰਾਮ
ਬਕਾਇਦਾ ਤੌਰ ਤੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ, ਉਹਨਾਂ ਦੀ ਵਿਚਾਰਧਾਰਾ ਬਾਰੇ ਸਾਰਾ ਪ੍ਰੋਗਰਾਮ, ਸ਼ਿਵਿੰਦਰ ਜੀ ਬੋਲ ਰਹੇ ਸੀ ਜੀ 20-25 ਮਿੰਟ ਹੋਰ ਵੀ ਲਾਈਨ ਤੇ ਨੇ, ਮਿਹਰਬਾਨੀ ਜੀ, ਧੰਨਵਾਦ ਧੰਨਵਾਦ। ਦੋਸਤੋ ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਜੀ ਆਪਣੇ ਕੋਲ ਮਿੰਟ ਡੇਢ ਕੁ ਰਹਿ ਗਿਆ ਜੀ, ਤੇ ਜਾਂਦੇ ਜਾਂਦੇ ਕਿਵੇਂ ਸਮ ਅਪ ਕਰੋਗੇ ਅੱਜ ਦੇ ਪ੍ਰੋਗਰਾਮ ਨੂੰ?
ਚਰਨਜੀਤ ਕਿ ਅੱਜ ਦੇ ਸਮਿਆਂ ਦੇ ਵਿੱਚ ਜਿਸ ਹਾਲਾਤ ਦੇ ਵਿੱਚ ਹਿੰਦੁਸਤਾਨ ਗੁਜ਼ਰ ਰਿਹਾ ਹੈਗਾ, ਉਹਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਜਿਹੜੀ ਵਿਚਾਰਧਾਰਾ ਉਹਦੀ ਆਪਣੀ ਇੱਕ ਮਹੱਤਤਾ ਹੈਗੀ ਆ। ਉਹਨਾਂ ਦੇ ਇੱਕੋ ਹੀ ਸ਼ਬਦ ਜਿਹੜਾ ਕਿ ਮੈਂ ਪਹਿਲਾਂ ਬੋਲਿਆ ਸੀ ਸ਼ੁਰੂਆਤ ਦੇ ਵਿੱਚ, ਬਿਰਖੇ ਹੇਠ ਸਭ ਜਨ ਤੇ ਇਕੱਠੇ, ਇੱਕ ਆਖਣ ਤੱਤੇ ਇੱਕ ਬੋਲਣ ਮਿੱਠੇ। ਸਾਡੇ ਚ ਇੰਨੀ ਜਿਹੜੀ ਹੈਗੀ ਆ ਕੋਸ਼ਿਸ਼ ਹੋਣਾ, ਸਾਡੇ ਚ ਇੰਨੀ ਜਿਹੜੀ ਹੈਗੀ ਆ ਹੋਣੀ ਚਾਹੀਦੀ, ਸਹਿਨਸ਼ੀਲਤਾ ਹੋਣੀ ਚਾਹੀਦੀ ਆ ਕਿ ਅਸੀਂ ਜਿਹੜਾ ਆਪਣੇ ਤੋਂ ਵੱਖਰੀ ਵਿਚਾਰਧਾਰਾ ਵਾਲੇ ਨੂੰ ਵੀ ਸਪੇਸ ਦੇਣਾ ਸਿੱਖੀਏ। ਇਹੀ ਉਹਨਾਂ ਦੇ ਜਿਹੜੇ ਆ ਸ਼ਬਦ ਮੈਂ ਬੋਲਿਆ ਉਹਦਾ ਜਿਹੜਾ ਤੱਤਸਾਰ ਸੀਗਾ, ਜਦੋਂ ਅਸੀਂ ਸਹਿਨਸ਼ੀਲਤਾ ਸਾਡੇ ਹੋ ਜਾਊਗੀ, ਅਸੀਂ ਸਹਿਣ ਕਰਨ ਸਿੱਖ ਲਾਂਗੇ, ਤਾਂ ਸਮਝੋ ਕਿ ਅਸੀਂ ਕੁਝ ਪਹਿਲਾਂ ਨਾਲ ਵਧੀਆ ਇਨਸਾਨ ਬਣ ਗਏ।
ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਦੋਸਤੋ ਇੱਥੇ ਸਾਡੇ ਮਿਸੀਸਾਗਾ ਦੇ ਵਿੱਚ ਲੇਕਸ਼ੋਰ ਰੋਡ ਤੇ ਲੇਕਸ਼ੋਰ ਐਂਡ ਹਾਈਵੇ 10 ਕੋਲੇ ਇੱਥੇ ਰਾਈਜ਼ ਕੌਂਡੋਜ਼ ਨੇ ਜੀ, ਕੌਂਡੋਜ਼ ਵੀ ਨੇ ਨਾਲ ਟਾਊਨ ਹਾਊਸਿਸ ਵੀ ਨੇ, ਰਾਈਜ਼ ਐਟ ਸਟਰਾਈਡ। 6ਵੀਂ ਫਲੋਰ ਤੋਂ ਉੱਤੇ ਲੇਕ ਵਿਊ ਹੈ ਜੀ ਉਹਦਾ, ਅਤੇ ਗੋ ਟ੍ਰੇਨ ਦਾ ਸਟੇਸ਼ਨ ਵੀ ਪੋਰਟ ਕ੍ਰੈਡਿਟ ਸਟੇਸ਼ਨ ਆ ਜਿਹੜਾ ਉਹ ਬਿਲਕੁਲ ਨਾਲ ਹੈਗਾ ਜੀ, ਲਾਈਨ ਨੇੜੇ ਦੀ ਲੰਘਦੀ ਹੈ ਜੀ, ਅਤੇ ਫਰੀ ਅਸਾਈਨਮੈਂਟ ਕਲੋਜ਼ ਆ ਜੀ, ਸਾਰੇ ਅਪਲਾਇੰਸਿਸ ਨੇ ਵਿੱਚ, ਪਾਰਕਿੰਗ ਵਿੱਚ ਇਨਕਲੂਡਿਡ ਆ ਜੀ, ਲੋਕਰ ਵੀ ਵਿੱਚ ਇਨਕਲੂਡਿਡ ਆ ਪ੍ਰਾਈਸ 'ਤੇ, ਹਾਰਡਵੁੱਡ ਸਾਰੀ ਯੂਨਿਟ ਦੇ ਵਿੱਚ ਹਾਰਡਵੁੱਡ ਆ, ਮਾਸਟਰ ਬੈੱਡਰੂਮ ਦੇ ਵਿੱਚ ਗਲਾਸ ਸ਼ਾਵਰ ਜਿਹੜਾ ਹੈਗਾ ਲੱਗਿਆ ਹੋਇਆ, ਅਤੇ ਕਿਚਨ ਬੜੀ ਸੋਹਣੀ ਹੈ ਜੀ, ਦੋ ਬੈੱਡਰੂਮ ਦੇ, ਦੋ ਬੈੱਡਰੂਮ ਅਤੇ ਡੈਨ, ਤਿੰਨ ਬੈੱਡਰੂਮ ਦੇ ਵੱਡੇ ਯੂਨਿਟ ਨੇ ਜੀ। ਤੁਸੀਂ ਜੇ ਇਹ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ, ਲੈਣਾ ਚਾਹੁੰਦੇ ਹੋ, ਇਹ 23 ਦੇ ਵਿੱਚ ਜਾ ਕੇ ਕੰਪਲੀਟ ਹੋਣੀ ਹੈ ਜੀ ਬਿਲਡਿੰਗ। ਬਹੁਤ ਵਧੀਆ ਲੋਕੇਸ਼ਨ ਹੈਗੀ ਹੈ, ਰੀਅਲ ਇਸਟੇਟ ਦੇ ਵਿੱਚ ਲੋਕੇਸ਼ਨ ਦਾ ਹੀ ਮੁੱਲ ਹੁੰਦਾ ਜੀ, ਆਪਣੇ ਤੁਸੀਂ ਯੂਜ਼ ਲਈ ਲੈਣੀ ਹੈ ਜਾਂ ਤੁਸੀਂ ਇਨਵੈਸਟਰ ਹੋ ਅਤੇ ਇੱਥੇ ਬੁੱਕ ਕਰਨੀ ਚਾਹੁੰਦੇ ਹੋ, ਸੰਪਰਕ ਕਰ ਲਿਓ ਜੀ 647-384-36 ਮੇਰਾ ਨੰਬਰ ਆ, 6473008436। ਤੁਸੀਂ ਜੇ ਚੰਗੂਜ਼ੀ ਬੁਵੇੜ ਦੇ ਏਰੀਏ ਦੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਸੈਮੀ ਡਿਟੈਚਡ ਘਰ ਹੈਗਾ, ਫਿਨਿਸ਼ਡ ਬੇਸਮੈਂਟ ਆ, ਤੁਸੀਂ ਵੇਚਣਾ ਚਾਹੁੰਦੇ ਹੋ, ਘਰ ਬੁੱਕ ਕਰਾਇਆ ਹੋਇਆ ਅਤੇ ਪੁਰਾਣਾ ਘਰ ਤੁਸੀਂ ਵੇਚਣਾ ਚਾਹੁੰਦੇ ਹੋ, ਮੇਰੇ ਨਾਲ ਸੰਪਰਕ ਕਰ ਲਿਓ, ਮੇਰੇ ਕੋਲ ਕੁਆਲੀਫਾਈਡ ਬਾਇਰ ਹੈਗਾ ਜੀ, ਕੁਆਲੀਫਾਈਡ ਬਾਇਰ, ਮੋਰਗੇਜ ਉਹਨਾਂ ਦੀ ਪ੍ਰੀ ਅਪਰੂਵਡ ਹੈਗੀ ਆ ਜੀ, ਤਿੰਨ ਬੈੱਡਰੂਮ ਸੈਮੀ ਡਿਟੈਚਡ ਘਰ, ਬੇਸਮੈਂਟ ਬਣੀ ਹੋਵੇ ਜੀ। ਇੱਕ ਹੋਰ ਕਲਾਇੰਟ ਹੈਗਾ ਜੀ, ਉਹ 4 ਬੈੱਡਰੂਮ ਦਾ ਘਰ ਲੱਭ ਰਿਹਾ, ਬੇਸਮੈਂਟ ਨਾ ਵੀ ਬਣੀ ਹੋਵੇ ਫਿਰ ਵੀ ਸਰ ਜੂ ਇਸੇ ਏਰੀਆ ਜੀ, ਚੰਗੂਜ਼ੀ ਬੁਵੇੜ ਦਾ ਏਰੀਆ ਜਾਂ ਸੈਂਡਲਵੁੱਡ ਅਤੇ ਚੰਗੂਜ਼ੀ ਦਾ ਏਰੀਆ, ਮੇਰੇ ਨਾਲ ਸੰਪਰਕ ਕਰ ਲਿਓ, 6473008436 ਮੇਰਾ ਨੰਬਰ ਆ। ਕੋਈ ਇਨਵੈਸਟਮੈਂਟ ਪ੍ਰੋਪਰਟੀ ਭਾਲ ਰਹੇ ਹੋ, ਕੋਈ ਬਿਜ਼ਨਸ ਲੱਭ ਰਹੇ ਹੋ ਤੁਸੀਂ, ਨਵੀਆਂ ਡਿਵੈਲਪਮੈਂਟਸ ਕਾਫੀ ਸਾਰੀਆਂ ਆ ਰਹੀਆਂ, ਰੀਅਲ ਸਟੇਟ ਦੇ ਵਿੱਚ ਤੁਸੀਂ ਪੈਸੇ ਇਨਵੈਸਟ ਕਰਕੇ ਕਿਵੇਂ ਚੰਗੇ ਪੈਸੇ ਆ ਜਿਹੜੇ ਬਣਾ ਸਕਦੇ ਹੋ, ਤੇ ਫਿਰ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜੀ। ਸਮਾਂ ਸਾਡਾ ਹੁਣ ਇਸ ਤੋਂ ਵੱਧ ਬੋਲਣ ਦੀ ਇਜਾਜ਼ਤ ਨਹੀਂ ਦਿੰਦਾ ਜੀ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
Complete home furniture and appliances. Hamari grand opening hone ja rahi hai 6th of June, Thursday 2019. Don't forget to come. Everything in the store is tax free. Bedroom, appliances, furniture, anything you buy, it's tax free. Jis din aap jeet sakte hain dhero inaamat up to $700, hum aapka naam draw mein dalenge aur aap jeet sakte hain bahut sare gift. Complete home furniture and appliances.
905-244-4663-905-244-4663.
The biggest cricket event has begun. Yes, ICC Cricket World Cup 2019. Aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par, Facebook E Awaaz,
या फिर eawaz.com।
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਰਡ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਦਿਨ ਐਤਵਾਰ 9 ਜੂਨ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਸਮਾਪਤ ਹੋਣਗੇ। ਜ਼ਿਆਦਾ ਜਾਣਕਾਰੀ ਲਈ 905-799-2682 ਜਾਂ 905-790-1415 ਤੇ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੇਲ ਸੇਲ ਸੇਲ, ਵਿਨਾਇਕ ਫਰਨੀਚਰ ਮਿਸਿਸਾਗਾ ਲੋਕੇਸ਼ਨ ਕਹਾ 2915 ਅਰਜੈਂਟੀਆ ਰੋਡ ਇਨ ਮਿਸਿਸਾਗਾ, ਵੈਸਟਰਨ ਚਰਚ ਅਰਜੈਂਟੀਆ ਮੇਜਰ ਇੰਟਰਸੈਕਸ਼ਨ। ਆਪਣੀ ਕਮਿਊਨਿਟੀ ਕਾ 15 ਸਾਲ ਪੁਰਾਣਾ ਸਟੋਰ ਜਹਾਂ ਪਰ ਬੈਡਰੂਮ ਸੈਟ ਮਿਲਤਾ ਹੈ 499, ਕਾਫੀ ਟੇਬਲ 199, ਮੈਟ